महाराज जी समुद्र दे जल विच चलदे चलदे हारू नगर वल जा रहे ने। भाई मरदाने नू आख्या, मरदानिया वाहेगुरु वाहेगुरु करदा पिछे टुरिया चल। पानी दे उत्ते तुरदे जा रहे ने, पर भाई साहब ने गुरु साहब नू सोहंग दा जाप जपदिया सुनिया ते वाहेगुरु गुरमंत्र छड के सोहंग सोहंग जपन लग पे। पानी च डुब गए, टुबकियां मारन लगे ते सतगुरु जी ने बचन कहा, गुर कहया साकार कमावो, गुर की करनी काहे तावो। जो गुरु सिखिया दे ओदे ते चलीदा, जो गुरु करदा है ओ नहीं करीदा। जेड़ी गुरु ने सिखिया दित्ती है, सिख दा कर्तव्य उस सिखिया नू पालना। भाई मरदाने ने मुड़ फिर वाहेगुरु वाहेगुरु दा जाप जपिया, उसे तरह समुन्द्र दे जाल उत्ते टुरना शुरू कर दिता। चल के हारू नगर च पहुंचे ने। ए हारू नगर दा राजा ते इथों दी जिन्नी प्रजा है, एक सरेवड़े दे चेले ने, उसे दी पूजा करदे ने। ओ कहंदा मैं ही रब हां, कोई वखरा रब नहीं। उस सरेवड़े दी पूजा विच सारा नगर लगा है। वाम मार्गियां दा पंथ सी, नू वाम मार्ग कहंदे है। भारत विच वाम मार्ग भी है। ਉਹ ਵਾਮ ਮਾਰਗੀ ਜਿਹੜੇ ਨੇ ਪਰਮੇਸ਼ਰ ਦੀ ਹੋਂਦ ਨੂੰ ਨਹੀਂ ਮੰਨਦੇ। ਉਹ ਕਹਿੰਦੇ ਆ ਜਿਵੇਂ ਅੰਨ ਤੋਂ ਅੰਨ ਪੈਦਾ ਹੁੰਦਾ, ਏਦਾਂ ਜੀਵਾਂ ਤੋਂ ਜੀਵ ਪੈਦਾ ਹੁੰਦੇ। ਕੋਈ ਰੱਬ ਨਹੀਂ, ਕੋਈ ਪਰਮੇਸ਼ਰ ਨਹੀਂ, ਕੋਈ ਕਰਤਾ ਨਹੀਂ। ਉਹ ਵਾਮ ਮਾਰਗੀ ਸਨ ਸਾਰੇ ਹਾਰੂ ਨਗਰ ਵਿੱਚ, ਉਸੇ ਸਰੇਵੜੇ ਨੂੰ ਹੀ ਆਪਣਾ ਰੱਬ ਮੰਨੀ ਬੈਠੇ ਸਨ। ਸਤਿਗੁਰੂ ਜੀ ਨੇ ਉਹਦਾ ਪਖੰਡ ਸੰਸਾਰ ਵਿੱਚ ਪ੍ਰਗਟ ਕਰਨਾ ਸੀ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਦੇਨ ਦੁਨੀਆਂ ਦੇ ਬਾਲਕ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਜਿੱਥੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਆਪਣਿਆਂ ਮਨਾਂ ਦੀ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਗੁਰੂ ਚਰਨਾਂ ਚ ਲਵਾਈਏ। ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਾਤ ਕਾਮਨਾ ਕ੍ਰਹਿ ਜੋ ਸੁਤ ਦੇਵਹਿ ਤੇ ਧਾਮ।
ਇੱਥੇ ਜਿਹੜਾ ਹਾਰੂ ਨਗਰ ਦੇ ਵਿੱਚ ਇਹਨਾਂ ਦਾ ਗੁਰੂ ਬਣਿਆ ਬੈਠਾ ਸਰੇਵੜਾ, ਉਹਦੇ ਕੋਲ ਲੋਕ ਜਾ ਕੇ ਜਦੋਂ ਕਾਮਨਾ ਕਰਦੇ ਨੇ, ਕਹਿੰਦਾ ਜਾਓ ਤੁਹਾਡੀ ਕਾਮਨਾ ਪੂਰੀ ਹੋ ਜਾਏ। ਹੁਣ ਦਸਾਂ ਵਿੱਚੋਂ ਕਿਸੇ ਇੱਕ ਅੱਧੇ ਦੀ ਕਾਮਨਾ ਪੂਰੀ ਹੋ ਜਾਂਦੀ ਤੇ ਕਹਿੰਦਾ ਵੇਖੋ ਮੇਰੀ ਗੱਲ ਮੇਰੇ ਬਚਨ ਨਾਲ ਕਰਾਮਾਤ ਨਾਲ ਪੂਰੀ ਹੋਈ। ਏਦਾਂ ਇਹ ਪਖੰਡ ਕਰਕੇ ਲੋਕਾਂ ਨੂੰ ਗੁਮਰਾਹ ਕਰਕੇ ਆਪਣੇ ਨਾਲ ਜੋੜੀ ਬੈਠਾ ਹੈ।
ਅਪਰ ਪਦਾਰਥ ਚਾਹੇ ਕੋ ਪੂਰਾ ਸਭ ਹੀ ਕਾਮ।
ਮਾੜਾ ਮੋਟਾ ਤੰਤਰ ਮੰਤਰ ਇਹਨੂੰ ਆਉਂਦਾ ਸੀ, ਉਹਦੇ ਨਾਲ ਕਿਸੇ ਦੀ ਕੋਈ ਇੱਛਾ ਕਾਮਨਾ ਪੂਰੀ ਕਰ ਵੀ ਦਿੱਤੀ, ਉਸੇ ਉਲਝੇਵੇਂ ਵਿੱਚ ਹੀ ਉਲਝਾ ਕੇ ਰੱਖਦਾ ਸੀ ਔਰ ਲੋਕਾਂ ਕੋਲੋਂ ਆਪਣੀ ਪੂਜਾ ਕਰਵਾਉਂਦਾ ਸੀ।
ਚੌਪਾਈ ਤੇ ਕੋ ਭਜਨ ਕਰੈ ਸਭ ਨਰ ਸਭ ਹੀ।
ਨਗਰ ਦੇ ਜਿਤਨੇ ਲੋਕ ਨੇ ਇਸੇ ਦਾ ਭਜਨ ਕਰਦੇ ਸੀ। ਜਿਹੜਾ ਇਹ ਸਰੇਵੜਾ ਗੁਰੂ ਸੀ ਨਾ ਇਹਨਾਂ ਦਾ ਸਾਰਿਆਂ ਦਾ, ਨਗਰ ਨਿਵਾਸੀ ਸਾਰੇ ਇਸੇ ਦਾ ਭਜਨ ਕਰਦੇ ਸੀ, ਇਸੇ ਦਾ ਹੀ ਨਾਮ ਜਪਦੇ ਸੀ।
ਸਤ ਨਾਮ ਸਿਮਰਹਿ ਨਹੀਂ ਕਬਹੀ।
ਜਿਹੜਾ ਪਰਮੇਸ਼ਰ ਦਾ ਨਾਮ ਹੈ, ਅਕਾਲ ਪੁਰਖ ਦਾ ਨਾਮ ਹੈ, ਉਹ ਨਹੀਂ ਸੀ ਸਿਮਰਦੇ। ਜਿਹੜਾ ਇਹ ਸਰੇਵੜਾ ਇਹਨਾਂ ਦਾ ਗੁਰੂ ਬਣਿਆ ਬੈਠਾ ਸੀ, ਉਹਦਾ ਨਾਮ ਜਪਦੇ ਸੀ। ਇਸ ਪਖੰਡੀ ਦਾ ਦੰਭੀ ਦਾ ਨਾਂ ਲੈਂਦੇ ਸੀ। ਇਹ ਕਹਿੰਦਾ ਸੀ ਮੈਂ ਹੀ ਹਾਂ ਸਭ ਕੁਝ, ਮੈਂ ਹੀ ਭਇਓ ਜਗਤ ਕੋ ਕਰਤਾ, ਆਪੇ ਬ੍ਰਹਮ ਕਹਾਏ। ਕਲਗੀਧਰ ਜੀ ਨੇ ਬਚਨ ਲਿਖੇ ਆ ਨਾ ਵੀ ਪਖੰਡੀ ਜਿਹੜੇ ਹੁੰਦੇ ਆ ਕਲਯੁਗ ਚ, ਉਹ ਲੋਕਾਂ ਨੂੰ ਕਹਿੰਦੇ ਆ ਮੈਂ ਹੀ ਕਰਤਾ ਪੁਰਖ ਹਾਂ, ਮੈਂ ਹੀ ਬ੍ਰਹਮ ਹਾਂ। ਉਹ ਆਪ ਸਭ ਆਪਣੇ ਆਪਣੇ ਉਰਜਾਨਾ, ਪਾਰ ਬ੍ਰਹਮ ਕਾਹੂ ਨਾ ਪਛਾਣਾ। ਏਦਾਂ ਆਪਣੀ ਪੂਜਾ ਵਿੱਚ ਲਾਈ ਬੈਠੇ ਸੀ। ਇਸੇ ਕਰਕੇ ਤਾਂ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਧਾਰਿਆ ਸੰਸਾਰ ਚ, ਇਹਨਾਂ ਪਖੰਡੀਆਂ ਤੋਂ ਲੋਕਾਂ ਦਾ ਖਹਿੜਾ ਛੁਡਾਉਣ ਵਾਸਤੇ। ਇਹ ਆਖੇ ਜੀ ਮੈਂ ਹੀ ਗੁਰੂ ਹਾਂ, ਮੈਂ ਹੀ ਕਰਤਾ ਹਾਂ। ਇਸ ਤਰ੍ਹਾਂ ਇਹ ਆਪਣਾ ਹੀ ਨਾਮ ਜਪਾਉਂਦਾ। ਪਰਮੇਸ਼ਰ ਦੇ ਸੱਚੇ ਨਾਮ ਨੂੰ ਲੋਕ ਨਹੀਂ ਜਪਦੇ।
गावन लगा बैठ मरदाना।
जदो सतगुरु जी इथे आए ते भाई साहब भाई मरदाना जी महाराज जी की इजाजत लैके भाई साहब ने रबाब छेड़ी ते सतगुरां दी अमृतमई गुरबाणी जो निरंकार दे घरों उतरी है उस पावन बाणी दा कीर्तन भाई मरदाना जी करन लग पए।
उपमा श्री करतार महाना।
ऐसा कीर्तन गुरबाणी दा भाई मरदाना जी कर रहे ने जिस कीर्तन च करतार दी उपमा है, जिस कीर्तन च निरंकार अकाल पुरख वाहिगुरु परमेश्वर दी वड्याई है, अकाल पुरख दियां सिफतां बयान हो रही ने। तू सुल्तान कहो मिया तेरी कवन बड़ाई, जो तू दे सो कहा स्वामी, मैं मूर्ख कहन न जाई। तेरे गुण गावा देह बुझाई, जैसे सच मैं रहो रजाई। निरंकार दी सिफत वाली अमृतमई गुरबाणी दा कीर्तन भाई मरदाना जी गा रहे हन।
तेह शन नर समीप बहु आए।
जदों भाई साहब कीर्तन कर रहे सन ते एने नू नगर निवासी कीर्तन सुन के सतगुरु सच्चे पातशाह जी महाराज जी दे कोल चल के आए।
सुनहै शब्द को प्रीतल बढ़ाए।
भाई साहब एने प्यार नल कीर्तन कर रहे सन के जिन्ने लोग आए बड़े प्रेम नल सुनन लग पए, प्रेम सहित बैठ के बड़ी भावना नल सुन रहे हन।
पाछे ते सो पूछन लागे।
जदों भाई साहब भाई मरदाना जी ने कीर्तन दी समाप्ति की उस वेले फिरे लोग सतगुरु सच्चे पातशाह जी महाराज जी नूं पुछन लगे।
इसको अर्थ कहो हम आगे।
कहन लगे गुरु जी ए शब्द जेड़ा इस भाई साहब ने गायन कीता बड़ा ही मिठा सी, सुनने विच बड़ा ही प्यारा लग रहा सी, बड़ी सुंदर तान ला के इस गुरमुख ने कीर्तन कीता, पर सानू शब्द दे अर्थ नहीं समझ आए। उहदा रस बड़ा आया कीर्तन दा, पर सानू समझ नहीं पई वी इहदे विच क्या की है। गुरु जी आप जी कृपा करके सानू इस शब्द दे जेड़े अर्थ ने ओ सरवण करवाओ।
श्री गुरु कहे भजो हर नामो।
महाराज जी कहन लगे इस शब्द दे अर्थ भावे ने के भाई हरि अकाल पुरख वाहिगुरु परमेश्वर दा भजन करो। इस शब्द दा जेड़ा मुख भाव है केंद्री भाव है ओ ही है के निरंकार अकाल पुरख वाहिगुरु पार ब्रह्म परमेश्वर विधाते दा भजन करो।
अंत समय जो आवे काम।
उसे भजन ने ही अंत वेले तुहाडे काम आउणा। परमेश्वर दा कीता होया जेड़ा भजन है उसे ने अंत वेले सहाई होना है।
बिख बेकार अल्प सुख त्यागो।
संसार दे विषय बेकारा दे सुख ने अल्प सुख ने, इस अल्प सुख नू त्यागो। खालसा जी संसार दे जितने भी सुख ने विषया बेकारा दे जेड़े असी मन्ने हुए ने भी ये सुख ने अल्प सुख ने। बिनस जाए जो निमक मैं सो अल्प सुख पानिया। गुरबाणी दा मां वाक है के जेड़े संसार दे सुख कुछ समय बाद बिनस जान वो अल्प सुख ने, तुच्छ सुख ने, वह सदैवी सुख नहीं है। वो पातशाह कहंदे के जेड़े संसार दे विषय विकारां दे सुख तुसी मन्नी बैठे हो ए अल्प सुख ने, इना सुखा तो रहत होवो, विषया विकारा दा त्याग करो।
पाओ भगत सो उर अनुराग हो।
और पार ब्रह्म परमेश्वर दी जो प्रेमा भगती आ उहदे विच अनुराग करो। निरंकार अकाल पुरख वाहिगुरु दी प्रेमा भगती विच प्रेम करो।
दोहरा सुन के नर बोलत पाए, हमरो गुरु है जोए।
जदों सतगुरु जी ने बचन कहे ते सुन के नगर निवासी बोले, कहन लगे जी साडा जेड़ा गुरु है इस नगर दे विच असी जेदी पूजा करदे हां।
नाम जपावत आपनो कह न करता कोई।
ओ कहदा मेरा नाम जपया करो ता सानू अपना नाम जपाउंदा। ओ कहदा कोई करता पुरख नहीं है, मैं ही करता हां। ਉਹ ਸਾਡੇ ਕੋਲੋਂ ਆਪਣਾ ਨਾਮ ਜਪਾਉਂਦਾ ਤੇ ਆਪਣੇ ਆਪ ਨੂੰ ਹੀ ਕਰਤਾ ਦੱਸਦਾ। ਤੁਸੀਂ ਕਹਿੰਦੇ ਹੋ ਪਰਮੇਸ਼ਰ ਦਾ ਨਾਮ ਜਪੋ, ਪਰ ਜਿਹੜਾ ਸਾਡਾ ਗੁਰੂ ਹੈ ਇਸ ਨਗਰ ਦੇ ਵਿੱਚ ਉਹ ਸਾਡੇ ਕੋਲੋਂ ਆਪਣਾ ਨਾਮ ਜਪਾਉਂਦਾ। ਉਹ ਕਹਿੰਦਾ ਕੋਈ ਵੱਖਰਾ ਕਰਤਾ ਪੁਰਖ ਨਹੀਂ ਹੈ।
ਜੋ ਪਏ ਜੈਸੇ ਬਿਰਖ ਬੀਜ ਤੇ ਜੰਮ ਹੈ,
ਕਹਿੰਦਾ ਜਿਵੇਂ ਕੋਈ ਦਰਖਤ ਬੀਜ ਤੋਂ ਪੈਦਾ ਹੁੰਦਾ ਹੈ।
ਬੀਜ ਬਿਰਖ ਤੇ ਹੈ ਅਭਿਰਮ ਹੈ,
ਔਰ ਬੀਜ ਦਰਖਤ ਤੋਂ ਪੈਦਾ ਹੁੰਦਾ, ਦਰਖਤ ਬੀਜ ਤੋਂ ਪੈਦਾ ਹੁੰਦਾ ਹੈ।
ਤਿਉਂ ਮਾਨੁੱਖ ਤੇ ਮਾਨੁੱਖ ਹੋਏ,
ਇਦਾਂ ਬੰਦਿਆਂ ਤੋਂ ਬੰਦੇ ਪੈਦਾ ਹੁੰਦੇ ਨੇ। ਉਹ ਕਹਿੰਦਾ ਕੋਈ ਕਰਤਾ ਨਹੀਂ ਹੈ, ਕਹਿੰਦਾ ਜਿਵੇਂ ਬੀਜ ਤੋਂ ਦਰਖਤ ਪੈਦਾ ਹੁੰਦਾ ਤੇ ਦਰਖਤ ਤੋਂ ਹੀ ਬੀਜ ਪੈਦਾ ਹੁੰਦਾ, ਏਦਾਂ ਬੰਦਿਆਂ ਤੋਂ ਬੰਦੇ ਪੈਦਾ ਹੁੰਦੇ ਆ, ਮਨੁੱਖਾਂ ਤੋਂ ਮਨੁੱਖ ਪੈਦਾ ਹੁੰਦੇ ਹਨ।
ਆਪਣੇ ਨਾ ਕਰਤਾ ਲਖੀਐ ਕੋਈ,
ਕਹਿੰਦਾ ਕੋਈ ਵੱਖਰਾ ਕਰਤਾ ਪੁਰਖ ਕੋਈ ਨਹੀਂ ਹੈ, ਕੋਈ ਵੱਖਰਾ ਕਰਤਾ ਨਹੀਂ ਹੈ।
ਇਸੋ ਹਮ ਹੈ ਉਪਦੇਸ਼ ਦ੍ਰਿੜਾਇਓ,
ਕਹਿੰਦੇ ਐਸਾ ਪਵਿੱਤਰ ਉਪਦੇਸ਼ ਉਹਨੇ ਸਾਨੂੰ ਦ੍ਰਿੜ ਕਰਾਇਆ ਹੋਇਆ। ਆਹ ਜਿਹੜਾ ਉਪਦੇਸ਼ ਹੈ ਸਾਡੇ ਲਈ ਇਹੀ ਪਾਵਨ ਹੈ, ਸਾਡੇ ਗੁਰੂ ਨੇ ਸਾਨੂੰ ਇਹ ਉਪਦੇਸ਼ ਦ੍ਰਿੜ ਕਰਵਾਇਆ ਹੋਇਆ।
ਨਾਨਾ ਜੁਗਤ ਸੰਗ ਸਮਝਾਇਓ,
ਉਹਨੇ ਇਹ ਉਪਦੇਸ਼ ਦ੍ਰਿੜ ਕਰਾਉਣ ਵੇਲੇ ਸਾਨੂੰ ਨਾਨਾ ਪ੍ਰਕਾਰ ਦੀਆਂ ਯੁਗਤੀਆਂ ਦਿੱਤੀਆਂ ਨੇ, ਨਾਨਾ ਪ੍ਰਕਾਰ ਦੀਆਂ ਦਲੀਲਾਂ ਉਦਾਹਰਣਾਂ ਪ੍ਰਮਾਣ ਦੇ ਕੇ ਸਾਨੂੰ ਸਮਝਾਇਆ ਹੈ।
ਅਸ ਸੰਭਾਖਨ ਕਰ ਨਰ ਤਬ ਹੈ,
ਜਦੋਂ ਸਤਿਗੁਰੂ ਜੀ ਨੂੰ ਇਹਨਾਂ ਲੋਕਾਂ ਨੇ ਇਸ ਤਰ੍ਹਾਂ ਇਹ ਬਚਨ ਕਹੇ ਜਵਾਬ ਦਿੱਤਾ,
ਆਪ ਆਪਣੇ ਘਰ ਗਏ ਸਭ ਹੈ,
ਇਹ ਕਹਿ ਕੇ ਆਪੋ ਆਪਣੇ ਘਰ ਨੂੰ ਚਲੇ ਗਏ। ਕਹਿੰਦੇ ਜੀ ਅਸੀਂ ਨੀ ਕਿਸੇ ਵੱਖਰੇ ਰੱਬ ਨੂੰ ਜਪਦੇ, ਸਾਡੇ ਵਾਸਤੇ ਤਾਂ ਜਿਹੜਾ ਸਾਡਾ ਸਰੇਵੜਾ ਗੁਰੂ ਹੈ ਉਹੀ ਰੱਬ ਹੈ, ਉਹਨੂੰ ਹੀ ਅਸੀਂ ਜਪਦੇ ਹਾਂ। ਤੁਸੀਂ ਜਿਹੜੇ ਵੱਖਰੇ ਕਰਤਾ ਪੁਰਖ ਨੂੰ ਮੰਨਦੇ ਹੋ, ਅਸੀਂ ਮੰਨਦੇ ਹੀ ਨਹੀਂ ਉਹਨੂੰ, ਸਾਡੇ ਗੁਰੂ ਨੇ ਕਿਹਾ ਸਾਨੂੰ। ਸਤਿਗੁਰਾਂ ਨੂੰ ਏਦਾਂ ਜਵਾਬ ਦੇ ਕੇ ਨਾ ਇਹ ਵਾਮ ਮਾਰਗੀ ਜਿੰਨੇ ਵੀ ਨਗਰ ਨਿਵਾਸੀ ਸੀ ਹਾਰੂ ਨਗਰ ਦੇ, ਇਹ ਸਾਰੇ ਸਤਿਗੁਰਾਂ ਕੋਲੋਂ ਉੱਠ ਕੇ ਚਲੇ ਗਏ।
ਦੋਹਰਾ ਬਰਖਾ ਤਬ ਤੇ ਹਟ ਗਏ, ਜਬ ਕੇ ਬੈਠੇ ਜਾਏ।
ਪਾਤਸ਼ਾਹ ਨੇ ਵੇਖਿਆ ਕਿ ਏਦਾਂ ਇਹਨਾਂ ਨੇ ਇਹਨਾਂ ਦੀ ਸੁਰਤ ਟਿਕਾਣੇ ਨਹੀਂ ਆਉਣੀ, ਪਾਤਸ਼ਾਹ ਦੀ ਲੀਲਾ ਵਰਤੀ, ਅਕਾਲ ਪੁਰਖ ਦੀ ਖੇਡ ਵਰਤੀ। ਜਿਸ ਦਿਨ ਸਤਿਗੁਰੂ ਜੀ ਆ ਕੇ ਇੱਥੇ ਬੈਠੇ ਉਸੇ ਦਿਨ ਤੋਂ ਮੀਂਹ ਪੈਣੋ ਬੰਦ ਹੋ ਗਿਆ। ਨਗਰ ਵਿੱਚ ਪੂਰੇ ਦੇਸ਼ ਹਾਰੂ ਨਗਰ ਵਿੱਚ ਵਰਖਾ ਨਹੀਂ ਹੁੰਦੀ, ਮੀਂਹ ਨਹੀਂ ਵਰਸਦਾ।
ਲੱਗੇ ਖੇਤ ਸੋ ਕਨ ਸਰਬ ਕੋ ਨਹਿ ਹੋਤ ਉਪਾਏ।
ਕੁਝ ਦਿਨ ਬੀਤ ਗਏ ਨਾ, ਜਦੋਂ ਪਾਣੀ ਨਹੀਂ ਲੱਭਦਾ, ਮੀਂਹ ਨਹੀਂ ਵਰਸਦਾ ਤੇ ਖੇਤ ਸੁੱਕਣ ਲੱਗੇ, ਫਸਲਾਂ ਸੁੱਕਣ ਲੱਗੀਆਂ।
ਚੌ ਪਏ ਖਿੰਚੇ ਕਲਾ ਤਾਹੇ ਕੇ ਸਗਰੇ,
ਜਿਹੜਾ ਇਹਨਾਂ ਦਾ ਸਰੇਵੜਾ ਗੁਰੂ ਸੀ ਨਾ, ਇਹਨਾਂ ਦਾ ਬਣੀਆਂ ਬੈਠਾ, ਉਹਦੇ ਚ ਕੋਈ ਮਾੜੀ ਮੋਟੀ ਅਜਮਤ ਸੀ ਜਿਹਦੇ ਨਾਲ ਮੀਂਹ ਪਾ ਲੈਂਦਾ ਸੀ। ਮਹਾਰਾਜ ਜੀ ਨੇ ਉਹਦੀ ਅਜਮਤ ਵੀ ਖਿੱਚ ਲਈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੀ ਜਿਹੜੀ ਕਲਾ ਸੀ ਕੋਈ ਉਹਦੇ ਵਿੱਚ ਸੀਗੀ ਥੋੜੀ ਬਹੁਤ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਿੱਚ ਲਈ।
ਜੋ ਗੁਰ ਬਣਿਓ ਹੋਤ ਸਭ ਨਗਰੇ,
ਜਿਹੜਾ ਸਰੇਵੜਾ ਸਾਰੇ ਨਗਰ ਦਾ ਗੁਰੂ ਬਣਿਆ ਬੈਠਾ ਸੀ, ਉਹਦੀ ਸਾਰੀ ਕਲਾ ਮਹਾਰਾਜ ਜੀ ਨੇ ਖਿੱਚ ਲਈ।
ਜਬ ਵਰਖਾ ਕੀ ਪੀ ਬਹੁ ਚਾਹੇ,
ਜਦੋਂ ਵਰਖਾ ਦੀ ਬਹੁਤ ਜ਼ਿਆਦਾ ਲੋੜ ਪਈ, ਵੇਖਿਆ ਵੀ ਕਈ ਦਿਨ ਬੀਤ ਗਏ ਨੇ, ਮੀਂਹ ਨਹੀਂ ਪੈਂਦਾ, ਫਸਲਾਂ ਸੁੱਕਣ ਲੱਗੀਆਂ ਹਨ।
ਨਰ ਮਿਲ ਗਏ ਸਰੇਵਰੇ ਪਾਹੇ,
ਨਗਰ ਨਿਵਾਸੀ ਇਕੱਠੇ ਹੋ ਕੇ, ਜਿਹੜਾ ਇਹਨਾਂ ਦਾ ਸਰੇਵੜਾ ਗੁਰੂ ਸੀ ਅੱਗੇ ਉਹਦੇ ਕੋਲ ਹੀ ਜਾਇਆ ਕਰਦੇ ਸੀ ਜਦੋਂ ਮੀਂਹ ਦੀ ਲੋੜ ਪੈਂਦੀ ਸੀ, ਹੁਣ ਵੀ ਇਹ ਨਗਰ ਨਿਵਾਸੀ ਇਕੱਠੇ ਹੋ ਕੇ ਉਸ ਸਰੇਵੜੇ ਕੋਲ ਗਏ।
ਆਪਣ ਮੰਤਰ ਵਿਦ ਸੰਗ ਉਚਾਰਿਓ,
ਕਹਿਣ ਲੱਗੇ ਜੀ ਮੀਂਹ ਵਰਸਾਓ। ਉਹਨੇ ਆਪਣੀ ਯੁਗਤੀ ਮੁਕਤੀ ਨਾਲ ਜਿਵੇਂ ਉਹਨੂੰ ਮੰਤਰ ਪਹਿਲਾਂ ਪੜ੍ਹਦਾ ਹੁੰਦਾ ਸੀ ਉਸੇ ਤਰ੍ਹਾਂ ਮੰਤਰ ਜੰਤਰ ਪੜ੍ਹ ਕੇ ਮੀਂਹ ਪਾਉਣ ਦਾ ਯਤਨ ਕਰਦਾ।
ਮਿਹਨਾ ਪਰਾ ਯਤਨ ਕਰ ਹਾਰਿਓ,
ਪਰ ਉਹਦੇ ਕੋਲੋਂ ਮੀਂਹ ਨਹੀਂ ਵਰਸਿਆ, ਸਾਰੇ ਯਤਨ ਕਰਕੇ ਹਾਰ ਗਿਆ। ਕਿਉਂਕਿ ਇਹ ਮੀਂਹ ਕਿਵੇਂ ਪਾਉਂਦਾ, ਮੀਂਹ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਆਗਿਆ ਨਹੀਂ ਹੈ। ਜੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੀ ਆਗਿਆ ਨਹੀਂ ਤੇ ਮੀਂਹ ਕਿਵੇਂ ਵਰਸ ਜਾਵੇ। ਤੋ ਇਹਨੇ ਆਪਣਾ ਪੂਰਾ ਜ਼ੋਰ ਲਾਇਆ, ਤਾਣ ਲਾਇਆ, ਜਿਹੜੇ ਮੰਤਰ ਜੰਤਰ ਆਉਂਦੇ, ਕਲਾ ਤਾਂ ਗੁਰੂ ਸਾਹਿਬ ਨੇ ਇਹਦੀ ਖਿੱਚ ਲਈ ਸੀ ਪਹਿਲੋਂ ਹੀ, ਇਹਦੇ ਕੋਲੋਂ ਮੀਂਹ ਨਹੀਂ ਵਰਸਿਆ, ਜ਼ੋਰ ਲਾ ਹਟਿਆ।
ਭਏ ਨਿਰਾਸ ਲੋਕ ਘਰ ਆਏ।
ਨਗਰ ਨਿਵਾਸੀ ਲੋਕ ਬੜੇ ਦੁਖੀ ਤੇ ਨਿਰਾਸ਼ ਹੋ ਕੇ ਇਹਦੇ ਕੋਲੋਂ ਵਾਪਸ ਘਰ ਆ ਗਏ।
ਔਰ ਚਿੰਤਾ ਤੁਰ ਦੁੱਖ ਕੋ ਪਾਏ,
ਹਿਰਦੇ ਚ ਬੜੇ ਚਿੰਤਾ ਤੁਰ ਹੋਏ ਤੇ ਬੜੇ ਦੁਖੀ ਹੋ ਰਹੇ ਹਨ।
ਕਿਤਕ ਜ ਬੈਠੇ ਗੁਰ ਟਿਗ ਆਏ,
ਉਹਨਾਂ ਵਿੱਚੋਂ ਕੁਝ ਲੋਕ ਸਤਿਗੁਰਾਂ ਦੇ ਕੋਲ ਆ ਕੇ ਬੈਠ ਗਏ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕੋਲ।
ਤਿੰਨ ਸੌ ਬੂਜਤ ਗਿਰਾ ਅਲਾਏ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਪੁੱਛਦੇ, ਮਹਾਰਾਜ ਜੀ ਉਹਨਾਂ ਨੂੰ ਪੁੱਛਣ ਵਾਸਤੇ ਬੋਲੇ,
ਕਿਉਂ ਚਿੰਤਾ ਤੁਰ ਤੁਮ ਹੋ ਬੈਸੇ।
ਮਹਾਰਾਜ ਜੀ ਕਹਿੰਦੇ, ਭਾਈ ਕਿਉਂ ਚਿੰਤਾ ਤੁਰ ਹੋ ਕੇ ਬੈਠੇ ਹੋ, ਬੜੇ ਫਿਕਰਮੰਦ ਹੋ, ਚਿਹਰੇ ਤੇ ਚਿੰਤਾ ਨਜ਼ਰ ਆਉਂਦੀ ਹੈ।
ਕਹੋ ਕੁਕਾਜ ਭਇਓ ਹੈ ਕੈਸੇ,
ਜਿਹੜਾ ਇਹੋ ਜਿਹਾ ਕੁਕਾਜ ਹੋ ਗਿਆ, ਤੁਹਾਡਾ ਖੋਟਾ ਕੰਮ ਹੋ ਗਿਆ ਜਿਹਦੇ ਕਰਕੇ ਦੁਖੀ ਹੋ।
ਸੁਣ ਬੋਲੇ ਜੇ ਮਨੁਜ ਦੁਖਾਰੇ,
ਵਿਚਾਰੇ ਦੁਖੀ ਲੋਕ ਸਨ, ਬੋਲੇ ਕਹਿਣ ਲੱਗੇ,
ਜਲ ਬਿਨ ਸੂਕੇ ਸਰਬ ਕਿਦਾਰੇ।
ਕਹਿਣ ਲੱਗੇ, ਸੰਤ ਜੀ ਕੀ ਦੱਸੀਏ, ਮੀਂਹ ਨੀ ਵਰਸਦਾ, ਮੀਂਹ ਤੋਂ ਬਿਨਾਂ ਸਾਡੇ ਖੇਤ ਸੁੱਕਦੇ ਚਲੇ ਜਾ ਰਹੇ ਨੇ, ਫਸਲਾਂ ਸੁੱਕ ਰਹੀਆਂ ਹਨ।
ਮੇਹ ਦੇ ਤਥੋ ਗੁਰੂ ਹਮਾਰਾ,
ਪਹਿਲਾਂ ਜਦੋਂ ਮੀਂਹ ਦੀ ਲੋੜ ਪੈਂਦੀ ਸੀ, ਸਾਡਾ ਸਰੇਵੜਾ ਗੁਰੂ ਮੰਤਰ ਪੜ੍ਹਦਾ ਸੀ ਤੇ ਮੀਂਹ ਪੈ ਜਾਂਦਾ ਸੀ, ਉਹ ਮੀਂਹ ਪਵਾ ਦਿੰਦਾ ਸੀ।
ਅਬ ਕਹਿ ਰਹੇ ਹੋ ਨਾ ਬਰਖਿਓ ਬਾਰਾ,
ਬਥੇਰੇ ਮੰਤਰ ਜੰਤਰ ਪੜ ਹਟਿਆ ਪਰ ਉਹਦੇ ਕਹਿਣ ਨਾਲ ਮੀਂਹ ਨੀ ਪੈ ਸਕਿਆ।
ਇਸ ਪ੍ਰਕਾਰ ਤੇ ਚਿੰਤਾ ਹੋਏ,
ਇਸ ਕਰਕੇ ਸੰਤ ਜੀ ਅਸੀਂ ਬੜੇ ਚਿੰਤਾ ਤੁਰ ਹਾਂ, ਦੁਖੀ ਹਾਂ, ਜੇ ਫਸਲਾਂ ਸੁੱਕ ਗਈਆਂ ਸਾਡੇ ਟੱਬਰ ਪਰਿਵਾਰ ਭੁੱਖੇ ਮਰ ਜਾਣਗੇ ਅੰਨ ਤੋਂ ਬਿਨਾਂ।
ਕ੍ਰਿਖ ਕੋ ਹੋਏ ਉਪਾਏ ਨਾ ਕੋਏ,
ਸਾਡੇ ਵਿੱਚੋਂ ਬਹੁਤੇ ਲੋਕ ਅਸੀਂ ਖੇਤੀ ਤੇ ਹੀ ਨਿਰਭਰ ਹਾਂ ਤੇ ਜੇ ਖੇਤੀ ਵਿੱਚ ਫਸਲ ਹੀ ਨਾ ਹੋਈ ਤੇ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ। ਇਸ ਕਰਕੇ ਮਹਾਰਾਜ ਜੀ ਅਸੀਂ ਦੁਖੀ ਤੇ ਪਰੇਸ਼ਾਨ ਹਾਂ।
ਸ੍ਰੀ ਗੁਰੂ ਕਹੇ ਸਿਮਰਹੋ ਸਤਨਾਮੋ,
ਮਹਾਰਾਜ ਜੀ ਕਹਿੰਦੇ ਜੇ ਕਰਤਾ ਤੁਹਾਡਾ ਸਰੇਵੜਾ ਗੁਰੂ ਹੁੰਦਾ ਤੇ ਉਹਦੇ ਕਹਿਣ ਨਾਲ ਮੀਂਹ ਨਾ ਪੈਂਦਾ। ਪਾਤਸ਼ਾਹ ਨੇ ਦੱਸਣਾ ਸੀ ਇਹਨਾਂ ਨੂੰ ਵੀ ਕਰਤਾ ਇਹ ਨਹੀਂ, ਕਰਤਾ ਕੋਈ ਹੋਰ ਹੈ। ਪਾਤਸ਼ਾਹ ਕਹਿੰਦੇ ਕਰਤੇ ਨੂੰ ਸਿਮਰੋ ਜਿਹੜਾ ਕਰਤਾ ਹੈ, ਕਿਉਂਕਿ ਇਹ ਪਹਿਲਾਂ ਕਹਿੰਦੇ ਸੀ ਅਸੀਂ ਕਿਸੇ ਵੱਖਰੇ ਕਰਤੇ ਨੂੰ ਮੰਨਦੇ ਹੀ ਨਹੀਂ। ਮਹਾਰਾਜ ਜੀ ਕਹਿੰਦੇ ਕਰਤੇ ਦਾ ਸਿਮਰਨ ਕਰੋ, ਜਦੋਂ ਕਰਤੇ ਦਾ ਸਿਮਰਨ ਕਰੋਗੇ ਉਹ ਮੀਂਹ ਪਾਵੇਗਾ।
ਦੋਹੋਂ ਲੋਕ ਮਹਿ ਆਵੇ ਕੰਮੋ,
ਕਰਤੇ ਦਾ ਸਿਮਰਨ ਕੱਲਾ ਇਸ ਲੋਕ ਵਿੱਚ ਹੀ ਤੁਹਾਨੂੰ ਸੁਖੀ ਨਹੀਂ ਕਰੇਗਾ, ਕਰਤੇ ਦੇ ਸਿਮਰਨ ਨਾਲ ਤੁਹਾਡਾ ਪਰਲੋਕ ਵੀ ਸਵਰ ਜਾਏਗਾ। ਦੋਹਾਂ ਜਹਾਨਾਂ ਚ ਕਰਤੇ ਦਾ ਸਿਮਰਨ ਤੁਹਾਡੇ ਕੰਮ ਆਵੇਗਾ।
ਤਾਜ ਸਰੇਵਰੇ ਕੀ ਅਬ ਸੇਵਾ,
ਸਰੇਵੜੇ ਦੀ ਪੂਜਾ ਛੱਡੋ, ਪਖੰਡੀ ਦੀ ਦੰਭੀ ਦੀ ਜਿਹਨੂੰ ਤੁਸੀਂ ਗੁਰੂ ਮੰਨੀ ਬੈਠੇ ਸੀ, ਰੱਬ ਮੰਨੀ ਬੈਠੇ ਸੀ, ਉਹਦੀ ਪੂਜਾ ਛੱਡ ਦਿਓ।
ਜਾਚ ਹੋਏ ਕੰਕਾਰ ਅਪੇਵਾ,
ਅਕਾਲ ਪੁਰਖ ਦੀ ਪੂਜਾ ਕਰੋ ਜਿਹੜਾ ਸਤ ਹੈ, ਸਦੈਵੀ ਹੈ, ਸਦਾ ਰਹਿਣ ਵਾਲਾ ਹੈ। ਇਹ ਸਰੇਵੜੇ ਦਾ ਸਰੀਰ ਬਿਨਸਣੇ ਵਾਲਾ ਹੈ, ਦੰਭੀ ਹੈ, ਪਖੰਡੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ, ਉਹਦੀ ਪੂਜਾ ਕਰੋ ਜਿਹਦੀ ਹਸਤੀ, ਜਿਹਦਾ ਵਜੂਦ ਸਦੈਵੀ ਰਹਿਣ ਵਾਲਾ ਹੈ।
ਚਾਹੋ ਹਿਰਦਾ ਜੋ ਭਾਵ ਹੋ ਸੋ,
ਜਦੋਂ ਉਹਦਾ ਭਜਨ ਕਰੋਗੇ, ਉਹਦਾ ਨਾਮ ਜਪੋਗੇ, ਮਹਾਰਾਜ ਜੀ ਕਹਿੰਦੇ ਜੋ ਚਾਹੋਗੇ ਮਨ ਵਿੱਚ ਤੁਹਾਨੂੰ ਉਹੀ ਕੁਝ ਪ੍ਰਾਪਤ ਹੋਵੇਗਾ, ਜੋ ਚਾਹੋਗੇ ਉਹ ਤੁਹਾਨੂੰ ਪ੍ਰਾਪਤ ਹੋਵੇਗਾ। ਇੱਕ ਅੰਕਾਰ ਅਕਾਲ ਪੁਰਖ ਤੋਂ ਮੰਗੋ, ਬੰਦਿਆਂ ਕੋਲੋਂ ਨਹੀਂ ਮੰਗੀਦਾ, ਬੰਦਿਆਂ ਕੋਲੋਂ ਮੰਗ ਕੇ ਕਦੇ ਮਨ ਨਹੀਂ ਰੱਜਦਾ, ਨਿਰੰਕਾਰ ਕੋਲੋਂ ਮੰਗੋਗੇ ਸਦੈਵੀ ਕਾਲ ਵਾਸਤੇ ਰੱਜ ਕੇ ਰਾਜੇ ਬਣ ਜਾਓਗੇ। ਇਸ ਕਰਕੇ ਇੱਕ ਅੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਮੰਗੋ,
ਬਹੁਰ ਨਾ ਚਿੰਤਾ ਵਿਆਪਹਿ ਕੋ,
ਜੋ ਚਾਹੋਗੇ ਪ੍ਰਾਪਤ ਹੋਵੇਗਾ, ਮੁੜ ਕੇ ਤੁਹਾਨੂੰ ਕਦੇ ਕੋਈ ਚਿੰਤਾ ਨਹੀਂ ਵਿਆਪੇਗੀ, ਫਿਰ ਚਿੰਤਾ ਉਸ ਨੂੰ ਹੋਵੇਗੀ ਤੁਹਾਡੀ, ਜਿਹਦੀ ਸ਼ਰਨ ਚ ਪਵੋਗੇ, ਜਿਸ ਦੀ ਪਨਾਹ ਚ ਪਵੋਗੇ, ਚਿੰਤਾ ਉਸ ਨੂੰ ਹੋਵੇਗੀ।
ਅਡੋਲੰ ਸ਼ਰਧਾ ਜੀ ਕੀ,
ਆਪਣੇ ਹਿਰਦੇ ਚ ਅਡੋਲ ਸ਼ਰਧਾ ਰੱਖੋ ਗੁਰੂ ਤੇ, ਅਡੋਲ ਪ੍ਰਪੱਕ ਨਿਸ਼ਚਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਰੱਖੋ।
ਕਰਹੋ ਤਿਹਾਵਲ ਅਬ ਬਿਦ ਨੀਕੇ,
ਮਹਾਰਾਜ ਜੀ ਨੇ ਆਖਿਆ ਜਾਓ ਇੱਕ ਕੰਮ ਕਰੋ, ਜਾ ਕੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਤਿਹਾਵਲ ਕਹਿੰਦੇ ਆ ਜਿਹਦੇ ਵਿੱਚ ਤਿੰਨ ਚੀਜ਼ਾਂ ਬਰਾਬਰ ਪੈਣ, ਕੜਾ ਪ੍ਰਸ਼ਾਦ ਦੀ ਦੇਗ ਜਾ ਕੇ ਤਿਆਰ ਕਰੋ।
ਜਬ ਅਰਦਾਸ ਕਰੋਗੇ ਤਾਂ ਕਿ
ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਜਦੋਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਚ ਅਰਦਾਸ ਕਰੋਗੇ।
ਬਰਖੇ ਬਰਖਾ ਮਿਤ ਨਹ ਜਾ ਕੇ
ਮਹਾਰਾਜ ਜੀ ਕਹਿੰਦੇ ਇੰਨਾ ਮੀਂਹ ਪਵੇਗਾ ਜਿੰਨੀ ਤੁਹਾਡੀ ਕਾਂਖਾ ਹੋਵੇਗੀ। ਉਸ ਅਕਾਲ ਪੁਰਖ ਦੀ ਕਿਰਪਾ ਨਾਲ ਮੀਂਹ ਵਰਸਦਾ ਹੁੰਦਾ, ਬੰਦਿਆਂ ਦੇ ਪਵਾਇਆ ਮੀਂਹ ਨਹੀਂ ਪੈਂਦਾ। ਇਹ ਮੀਂਹ ਅਕਾਲ ਪੁਰਖ ਪਰਮੇਸ਼ਰ ਦੇ ਹੱਥ ਵਸ ਹੈ। ਕੜਾ ਪ੍ਰਸ਼ਾਦ ਦੀ ਦੇਗ ਅਰਦਾਸ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰੋ, ਵਾਹਿਗੁਰੂ ਜੀ ਮੀਂਹ ਪਾਓ ਤੇ ਅਕਾਲ ਪੁਰਖ ਦੀ ਦਇਆ ਨਾਲ ਮੀਂਹ ਵਰਸੇਗਾ।
ਇਹ ਬਿਦ ਸੁਣ ਕੇ ਗੁਰੂ ਸਮੀਪਾ
ਸਤਿਗੁਰੂ ਜੀ ਦੇ ਇਹ ਬਚਨ ਇਹਨਾਂ ਨਗਰ ਨਿਵਾਸੀਆਂ ਨੇ ਸਰਵਣ ਕੀਤੇ।
ਨਾਲ ਚੱਲ ਗਏ ਨਿਕਟ ਅਵਨੀਪਾ,
ਚੱਲ ਕੇ ਇਕੱਠੇ ਹੋ ਕੇ ਆਪਣੇ ਨਗਰ ਦੇ ਰਾਜੇ ਕੋਲ ਗਏ। ਜਿਹੜਾ ਇਹਨਾਂ ਦਾ ਰਾਜਾ ਸੀ ਇਹ ਉਹਦੇ ਕੋਲ ਚੱਲ ਕੇ ਪਹੁੰਚੇ।
ਸਰਬ ਬਿਰਤਾਂਤ ਤਬਹਿ ਕਹਿ ਦੀਨਾ,
ਜਾ ਕੇ ਆਪਣੇ ਨਗਰ ਦੇ ਰਾਜੇ ਨੂੰ ਸਾਰਾ ਬਿਰਤਾਂਤ ਦੱਸਿਆ ਵੀ ਏਦਾਂ ਕੋਈ ਮਹਾਤਮਾ ਆਏ ਨੇ ਬਾਹਰ, ਉਹ ਇਸ ਤਰ੍ਹਾਂ ਬਚਨ ਕਰਦੇ ਨੇ, ਇਹ ਉਹਨਾਂ ਨੇ ਫੁਰਮਾਇਆ ਹੈ।
ਹਿਤ ਸੋ ਮਿਲੇ ਤਿਹਾਵਲ ਕੀਨਾ,
ਰਾਜਾ ਕਹਿੰਦਾ ਚਲੋ ਭਾਈ ਜੇ ਉਹ ਮਹਾਤਮਾ ਏਦਾਂ ਕਹਿੰਦੇ ਆਪਾਂ ਏਦਾਂ ਕਰ ਲੈਨੇ ਆ। ਬੜੇ ਪ੍ਰੇਮ ਨਾਲ ਇਹਨਾਂ ਨੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ।
ਇਹ ਅਰਦਾਸ ਜਬੈ ਕਰ ਜੋਰੇ,
ਹੱਥ ਜੋੜ ਕੇ ਰਾਜੇ ਦੇ ਸਮੇਤ ਨਗਰ ਨਿਵਾਸੀਆਂ ਨੇ ਅਰਦਾਸ ਕੀਤੀ, ਕਰਤਾਰ ਹੇ ਕਰਤਾ ਪੁਰਖ ਮੀਂਹ ਪਾਓ। ਜਿਵੇਂ ਗੁਰੂ ਸਾਹਿਬ ਨੇ ਦੱਸਿਆ ਸੀ ਨਾ ਉਦਾਂ ਹੀ ਇਹਨਾਂ ਉਹੀ ਸ਼ਬਦ ਵਰਤੇ, ਹੇ ਕਰਤਾ ਪੁਰਖ ਜੀ ਉਹ ਮੀਂਹ ਪਾਓ। ਏਦਾਂ ਮੀਂਹ ਪਾਉਣ ਦੀ ਅਰਦਾਸ ਬੇਨਤੀ ਕੀਤੀ।
ਤਬਹੇ ਉਠੇ ਕਟਾ ਕਨਕੋਰੇ,
ਅਰਦਾਸ ਕਰਕੇ ਜ਼ਮੀਨ ਤੇ ਹਾਲੇ ਮੱਥਾ ਟੇਕ ਕੇ ਖਲੋਤੇ ਹੀ ਸਨ ਕਿ ਆਕਾਸ਼ ਵਿੱਚ ਕਾਲੇ ਰੰਗ ਦੀਆਂ ਬੱਦਲੀਆਂ ਛਾ ਗਈਆਂ, ਔੜ ਲੱਗੀ ਹੋਈ, ਧੁੱਪ ਚੜ੍ਹੀ ਸੀ ਕੜਕ ਦੀ ਜਦੋਂ ਅਰਦਾਸ ਕਰਦੇ ਸਨ। ਪਲਾਂ ਵਿੱਚ ਹੀ ਆਕਾਸ਼ ਦੇ ਵਿੱਚ ਕਾਲੇ ਰੰਗ ਦੀਆਂ ਘਟਾਵਾਂ ਤੇ ਬੱਦਲ ਛਾ ਗਏ।
ਬਾਰ ਤਰਾ ਪਰ ਪਰਿਓ ਬਿਸਾਲਾ,
ਔਰ ਮੀਂਹ ਵਰਸਣਾ ਸ਼ੁਰੂ ਹੋ ਗਿਆ, ਸਾਰੀ ਧਰਤੀ ਦੇ ਉੱਤੇ ਮੀਂਹ ਵਰਸ ਰਿਹਾ।
ਅਰਖ ਪਇਓ ਸਭ ਕੋ ਤਿਹ ਕਾਲਾ,
ਉਸੇ ਵਕਤ ਸਾਰਿਆਂ ਦੇ ਮਨਾਂ ਚ ਬੜੀ ਖੁਸ਼ੀ, ਬੜਾ ਆਨੰਦ, ਬੜਾ ਹੀ ਖੇੜਾ ਵਰਤਿਆ।
ਪੂਪ ਪ੍ਰਜਾ ਯੁਤ ਗੁਰੂ ਅਗਾਰੇ,
ਰਾਜਾ ਤੇ ਪ੍ਰਜਾ ਸਭ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਹਾਜ਼ਰ ਹੋਏ।
ਆਏ ਨਮੋ ਕੇ ਬਿਨਾ ਉਚਾਰੇ,
ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਨਾਲੇ ਬੇਨਤੀਆਂ ਕਰਦੇ ਹਨ।
ਤੂੰ ਆਨੰਦ ਕੇ ਕੰਦ ਮੁਕੰਦਾ,
ਲੱਗੇ ਮਹਾਰਾਜ ਜੀ ਤੁਸੀਂ ਆਨੰਦ ਦਾ ਮੂਲ ਹੋ, ਆਨੰਦ ਕੰਦ, ਆਨੰਦ ਦਾ ਮੂਲ ਹੋ ਗੁਰੂ ਨਾਨਕ ਦੇਵ ਸਾਹਿਬ ਜੀ।
ਸਭ ਜਗ ਬੰਦ ਦੁਤੇ ਜਗ ਚੰਦਾ,
ਮਹਾਰਾਜ ਜੀ ਤੁਸੀਂ ਮੁਕੰਦਾ ਮੁਕਤੀ ਦਾਤੇ ਹੋ, ਸਾਰੇ ਜਗਤ ਦੇ ਬੰਧਨ ਯੋਗ ਹੋ, ਨਮਸਕਾਰ ਕਰਨ ਯੋਗ ਹੋ। ਦੁਤੀ ਜਗ ਚੰਦਾ ਮਹਾਰਾਜ, ਦੂਜ ਦਾ ਚੰਦਰਮਾ ਹੋ ਸੰਸਾਰ ਵਿੱਚ, ਜਾਂ ਏਦਾਂ ਕਹਿ ਲਈਏ ਦੂਜ ਦੇ ਚੰਦ ਜੈਸੇ ਸੁੰਦਰ ਹੋ ਸਤਿਗੁਰੂ ਜੀ ਤੁਸੀਂ।
ਨਿਜ ਉਪਦੇਸ਼ ਦੀਜੀਐ ਅਬਹੇ,
ਅੱਜ ਤੋਂ ਬਾਅਦ ਅਸੀਂ ਸਾਰੇ ਤੁਹਾਡੇ ਸਿੱਖਾਂ, ਕਿਰਪਾ ਕਰੋ ਮਹਾਰਾਜ ਸਾਨੂੰ ਆਪਣਾ ਪਵਿੱਤਰ ਉਪਦੇਸ਼ ਦੇ ਕੇ ਆਪਣਾ ਸੇਵਕ ਬਣਾਓ।
ਰਹੋ ਸਿੱਖ ਸੇਵੈ ਸਭ ਹਮ ਸਭ ਹੈ,
ਸਤਿਗੁਰੂ ਜੀ ਅਸੀਂ ਤੁਹਾਡੇ ਸਿੱਖ ਹੋਵਾਂਗੇ, ਤੁਸੀਂ ਸਾਨੂੰ ਆਪਣਾ ਸਿੱਖ ਬਣਾਓ ਤੇ ਅਸੀਂ ਤੁਹਾਡੀ ਸੇਵਾ ਕਰਾਂਗੇ, ਟਹਿਲ ਕਰਾਂਗੇ।
ਕਲਾ ਵਿਸਾਲ ਬਿਲੋਕ ਤੁਮਾਰੇ,
ਆਪ ਜੀ ਦੀ ਬੇਅੰਤ ਕਲਾ ਨੂੰ ਸਤਿਗੁਰੂ ਜੀ ਅਸਾਂ ਨੇ ਵੇਖਿਆ ਹੈ।
ਚਰਨ ਗਹੇ ਅਬ ਕਰਹੋ ਸੰਭਾਰੇ,
ਤੁਹਾਡੀ ਸ਼ਰਨ ਆ ਗਏ ਆ ਮਹਾਰਾਜ ਜੀ, ਕਿਰਪਾ ਕਰੋ, ਸ਼ਰਨ ਆਇਆਂ ਦੀ ਲੱਜਿਆ ਰੱਖੋ ਮਹਾਰਾਜ, ਸ਼ਰਨ ਆਇਆਂ ਨੂੰ ਸੰਭਾਲੋ ਮਹਾਰਾਜ। ਵੱਡਿਆਂ ਦਾ ਬਿਰਧ ਹੁੰਦਾ ਹੈ, ਜਦ ਉਹਨਾਂ ਦੀ ਪਨਾਹ ਸ਼ਰਨ ਆ ਜਾਈ ਉਹ ਰੱਖਦੇ ਹਨ।
ਦੋਹਰਾ ਪਗ ਕੇ ਪਾਹੁਲ ਦੀਨ ਗੁਰ ਕੀਨੇ ਸਰਬ ਨਿਹਾਲ,
ਸਤਿਗੁਰੂ ਜੀ ਨੇ ਆਪਣੇ ਚਰਨਾਂ ਦੀ ਪੌਲ ਬਖਸ਼ ਕੇ ਇਹਨਾਂ ਨੂੰ ਨਿਵਾਜਿਆ, ਚਰਨਾਂ ਦੀ ਪੌਲ ਦੇ ਕੇ ਸਭ ਨੂੰ ਆਪਣਾ ਸਿੱਖ ਤੇ ਸੇਵਕ ਬਣਾ ਲਿਆ।
ਸਤਨਾਮ ਉਪਦੇਸ਼ ਕਰ ਕਾਟੇ ਬੰਦ ਵਿਸਾਲ
ਔਰ ਸਭ ਨੂੰ ਉਪਦੇਸ਼ ਦਿੱਤਾ ਜਪਿਆ ਕਰੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਪਾਵਨ ਉਪਦੇਸ਼ ਦੇ ਕੇ ਸਭ ਦੇ ਬੰਧਨ ਕੱਟ ਦਿੱਤੇ ਸਤਿਗੁਰਾਂ ਨੇ ਸਭ ਨੂੰ ਬੰਧਨਾਂ ਤੋਂ ਮੁਕਤ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਮੁਕਤੀ ਦਾ ਮੋਕਸ਼ ਦਾ ਅਧਿਕਾਰੀ ਬਣਾ ਦਿੱਤਾ ਹੈ
ਚੌਪਈ ਪੁਨ ਸਰੇਵਰਾ ਲੱਜਾ ਧਰਕੈ
ਉਧਰ ਜਦੋਂ ਸਰੇਵੜੇ ਨੂੰ ਖਬਰ ਹੋਈ ਕਿ ਸਾਰਾ ਨਗਰ ਬਾਹਰ ਆਏ ਮਹਾਤਮਾ ਦੀ ਸ਼ਰਨ ਚਲਾ ਗਿਆ ਉਹਨੂੰ ਵੀ ਹੁਣ ਸ਼ਰਮ ਆਈ ਵੀ ਮੇਰੇ ਅੱਲੇ ਪੱਲੇ ਤਾਂ ਕੁਝ ਨਹੀਂ ਸੀ ਲੋਕਾਂ ਨੂੰ ਗੁਮਰਾਹ ਕਰਦਾ ਸੀ ਕੌਣ ਕਿੰਨੇ ਪਾਣੀ ਵਿੱਚ ਹਰ ਇੱਕ ਮਨੁੱਖ ਨੂੰ ਆਪਣੇ ਬਾਰੇ ਪਤਾ ਹੁੰਦਾ ਹੈ ਜ਼ੁਬਾਨ ਤੋਂ ਗੱਲਾਂ ਕਰਕੇ ਲੋਕਾਂ ਨੂੰ ਭਾਵੇਂ ਬਹੁਤ ਟਾਰਾ ਮਾਰ ਕੇ ਕਹਿੰਦਾ ਫਿਰੇ ਵੀ ਮੈਂ ਬੱਬਰ ਸ਼ੇਰ ਹਾਂ ਅੰਦਰ ਇਹਨੂੰ ਪਤਾ ਹੁੰਦਾ ਵੀ ਮੇਰੇ ਵਿੱਚ ਸ਼ੇਰਾਂ ਵਾਲਾ ਇੱਕ ਵੀ ਗੁਣ ਕੋਈ ਨਹੀਂ ਬਿਰਤੀ ਗਿੱਦੜਾਂ ਵਾਲੀ ਹੈ ਵਿਖਾਵਾ ਕੁਝ ਹੋਰ ਹੁੰਦਾ ਹਰ ਇੱਕ ਨੂੰ ਪਤਾ ਹੁੰਦਾ ਆਪਣੇ ਬਾਰੇ ਪਰ ਪਰਦਾ ਰੱਖਣ ਦੀ ਬਿਰਤੀ ਹੈ ਮਨੁੱਖ ਵਿੱਚ ਇਹਨੇ ਵੇਖਿਆ ਵੀ ਮੈਂ ਕਿੰਨੇ ਕੁ ਪਾਣੀ ਚ ਸੀ ਸਮਝ ਆ ਗਈ ਇਹਨੂੰ ਸਾਰੀ ਹੁਣ ਸ਼ਰਮਸਾਰ ਵੀ ਹੋਇਆ ਜਦੋਂ ਸਾਰੀ ਛੱਡ ਗਏ ਗੁਰੂ ਨਾਨਕ ਸਾਹਿਬ ਦੀ ਸ਼ਰਨ ਚਲੇ ਗਏ ਸਭ ਨਗਰ ਦੇ ਸਮੇਤ ਰਾਜਾ ਵੀ ਚਲਾ ਗਿਆ ਉਸ ਵਕਤ ਫਿਰ ਇਹ ਸਰੇਵੜਾ ਸ਼ਰਮਿੰਦਾ ਹੋਇਆ
ਆਇਓ ਚਰਚਾ ਹੇਤ ਵਿਚਰ ਕੈ
ਪਰ ਫਿਰ ਵੀ ਹਾਲੇ ਹੰਕਾਰ ਨਹੀਂ ਸੀ ਮਰਿਆ ਇਹਦਾ ਕਹਿੰਦਾ ਮੈਂ ਚਰਚਾ ਕਰਾਂਗਾ ਜਾ ਕੇ ਉਹ ਕਿਵੇਂ ਕਹਿੰਦੇ ਆ ਕਰਤਾ ਪੁਰਖ ਵੱਖਰਾ ਕਰਤਾ ਪੁਰਖ ਤਾਂ ਕੋਈ ਹੈ ਹੀ ਨਹੀਂ ਵੱਖਰਾ ਕਹਿੰਦਾ ਮੈਂ ਜਾ ਕੇ ਉਹਨਾਂ ਦੇ ਨਾਲ ਚਰਚਾ ਕਰਾਂਗਾ
ਬੈਠ ਸਮੀਪ ਕਹੇ ਨੇ ਜਗਾਥਾ
ਸਤਿਗੁਰੂ ਜੀ ਦੇ ਕੋਲ ਆ ਕੇ ਇਹਨੇ ਆਪਣੀ ਗਾਥਾ ਦੱਸੀ ਜਿਹੜਾ ਇਹਦਾ ਸਿਧਾਂਤ ਸੀ ਇਹਨੇ ਦੱਸਿਆ ਜੀ ਅੰਨ ਤੋਂ ਅੰਨ ਪੈਦਾ ਹੁੰਦਾ ਦਰਖਤਾਂ ਤੋਂ ਦਰਖਤ ਪੈਦਾ ਹੁੰਦੇ ਆ ਬੀਜਾਂ ਤੋਂ ਏਦਾਂ ਬੰਦਿਆਂ ਤੋਂ ਮਨੁੱਖ ਪੈਦਾ ਹੁੰਦੇ ਕੋਈ ਕਰਤਾ ਨਹੀਂ ਹੈ ਇਹਨੇ ਆ ਕੇ ਆਪਣਾ ਸਿਧਾਂਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਦੱਸਿਆ
ਤਬ ਸ਼ਲੋਕ ਉਚਰਿਓ ਜਗਨਨਾਥ
ਜਗਤ ਦੇ ਨਾਥ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਇਹਨਾਂ ਦਾ ਜਿਹੜਾ ਸਿਧਾਂਤ ਸੀ ਉਹਦੇ ਬਾਰੇ ਆਪਣੇ ਮੁਖਾਰ ਬਿੰਦ ਚ ਇੱਕ ਪਾਵਨ ਸਲੋਕ ਉਚਾਰਨ ਕਰਕੇ ਦੱਸਿਆ ਕੀ ਸੀ ਸਿਧਾਂਤ ਇਹਨਾਂ ਦਾ ਜਿਹੜਾ ਇਹ ਸਰੇਵੜਾ ਆਇਆ ਹੈ ਇਹ ਕੀ ਮੰਨਦੇ ਸਨ ਕਿਹੋ ਜਿਹੀ ਇਹਨਾਂ ਦੀ ਬਿਰਤੀ ਸੀ ਕੀ ਕਰਦੇ ਸੀ ਕਿਰਿਆਵਾਂ ਇਹਨਾਂ ਦੀਆਂ ਕੀ ਨੇ ਉਹ ਵਾਮ ਮਾਰਗੀਆਂ ਦਾ ਜਿਹੜਾ ਸਿਧਾਂਤ ਹੁੰਦਾ ਉਹ ਸਤਿਗੁਰੂ ਜੀ ਨੇ ਦੱਸਿਆ ਆਪਣੇ ਮੁਖਾਰ ਬਿੰਦ ਚੋ ਸੁਣੋ ਜੀ ਸਲੋਕ ਗੁਰੂ ਨਾਨਕ ਸਾਹਿਬ ਜੀ ਦਾ
ਸਲੋਕ ਮਹੱਲਾ ਪਹਿਲਾ
ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਇਹ ਪਾਵਨ ਸਲੋਕ ਉਚਾਰਦੇ ਹਨ
ਸਿਰ ਖੋਹਾਏ ਪੀ ਅਹਿਮਲ ਵਾਣੀ ਜੂਠਾ ਮੰਗ ਮੰਗ ਖਾਹੇ
ਪਾਤਸ਼ਾਹ ਜੀ ਇਹ ਪਾਵਨ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਮਾਝ ਦੀ ਵਾਰ ਦੇ ਵਿੱਚ ਦਰਜ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਇਹ ਪਾਵਨ ਸਲੋਕ ਉਚਾਰਦੇ ਇਹਨਾਂ ਦੇ ਬਾਰੇ ਦੱਸਦੇ ਨੇ ਸਿਰ ਖੁਹਾਏ ਪੀ ਹੈ ਮਲਵਾਣੀ ਜੂਠਾ ਮੰਗ ਮੰਗ ਖਾਹੀ ਇਹ ਸਰੇਵੜੇ ਕੀ ਕਰਦੇ ਹੈ ਸਤਿਗੁਰੂ ਕਲਗੀਧਰ ਸਵਾਮੀ ਜੀ ਨੇ ਬਚਨ ਲਿਖੇ ਨੇ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰੇ ਉਹ ਕਰ ਯੋਗ ਜਤੀ ਕੇ ਇਹ ਸਰਾਵਕੀਆਂ ਦਾ ਮਤ ਸੀ ਸਰਾਵਕ ਸਰੇਵੜੇ ਉਹ ਪਾਤਸ਼ਾਹ ਕਹਿੰਦੇ ਸਰੇਵੜੇ ਕੀ ਕਰਦੇ ਆ ਸਿਰ ਖੁਹਾਏ ਇਹ ਕੇਸ ਕੱਟਦੇ ਨਹੀਂ ਇਹਨਾਂ ਦਾ ਹੋਰ ਤਰੀਕਾ ਸਿਰ ਦੇ ਵਿੱਚੋਂ ਸਵਾਹ ਪਾ ਕੇ ਨਾ ਕੇਸ ਪੁੱਟਦੇ ਹੈ ਜੜੋਂ ਬੜੀ ਭਿਆਨਕ ਪੀੜਾ ਦੇ ਕੇ ਸਰੀਰ ਨੂੰ ਕੱਲਾ ਕੱਲਾ ਕੇਸ ਕੇਸ ਇੱਕ ਇੱਕ ਕਰਕੇ ਜੜ ਤੋਂ ਪੁੱਟਦੇ ਹੈ ਮਹਾਰਾਜ ਜੀ ਕਹਿੰਦੇ ਹੋ ਤੁਸੀਂ ਸਿਰ ਖੁਆਉਂਦੇ ਫਿਰਦੇ ਹੋ ਸਿਰ ਵਿੱਚੋਂ ਕੇਸ ਪਟਾਉਂਦੇ ਹੋ ਤੇ ਮੈਲਾ ਪਾਣੀ ਪੀਂਦੇ ਹੋ ਪੀਆ ਮਲਵਾਣੀ ਮੈਲਾ ਪਾਣੀ ਪੀਂਦੇ ਸਾਫ ਪਾਣੀ ਇਸ ਕਰਕੇ ਨਹੀਂ ਪੀਂਦੇ ਕਹਿੰਦੇ ਜੀ ਉਹਦੇ ਚ ਜੀਵ ਹੁੰਦੇ ਆ ਮਰ ਜਾਂਦੇ ਆ ਤੋ ਮਲਵਾਣੀ ਮੈਲਾ ਪਾਣੀ ਮਲੀਨ ਪਾਣੀ ਪੀਂਦੇ ਬਾਸਾ ਖਾਣਾ ਬਾਸਾ ਪਾਣੀ ਪੀਣਾ ਜਿਹੜਾ ਬਿਆ ਕਈ ਕਈ ਦਿਨਾਂ ਦਾ ਮੈਲਾ ਪਾਣੀ ਇਕੱਠਾ ਜਿਹਾ ਹੋਇਆ ਉਹ ਪਾਣੀ ਪੀਣਾ ਪੀਆ ਮਲਵਾਣੀ ਜੂਠਾ ਮੰਗ ਮੰਗ ਖਾਹੀ ਤੇ ਫੇਰ ਜੂਠਾ ਮੰਗ ਕੇ ਖਾਂਦੇ ਆ ਜਿਹੜਾ ਬਿਆ ਬਾਅਦ ਵਿੱਚ ਕਿਸੇ ਦਾ ਬਚਿਆ ਖੁਚਿਆ ਹੋਵੇ ਉਹ ਖਾਣਾ ਇਹ ਖਾਂਦੇ ਹਨ
ਖੋਲ ਫਦੀਹਤ ਮੋਹੇ ਲੈਣ ਪੜਾਸਾ ਪਾਣੀ ਦੇਖ ਸੰਗਾਹੇ।
ਇੰਨੀ ਗੰਦੀ ਬਿਰਤੀ ਆ ਇਹਨਾਂ ਦੀ ਸਰੇਬੜਿਆਂ ਦੀ। ਫਿਰ ਸਵੇਰੇ ਸਵੇਰੇ ਜਦੋਂ ਇਹ ਜੰਗਲ ਪਾਣੀ ਜਾਂਦੇ ਆ ਮੈਲ ਤਿਆਗਦੇ ਆ ਵਿਸ਼ਟਾ, ਤੇ ਵਿਸ਼ਟਾ ਤਿਆਗਣ ਤੋਂ ਬਾਅਦ ਡੱਕਾ ਲੈ ਕੇ ਉਸ ਵਿਸ਼ਟਾ ਨੂੰ ਫਰੋਲਦੇ ਆ ਵੀ ਥੱਲੇ ਕੋਈ ਕੀੜਾ ਤਾਂ ਨੀ ਮਰ ਗਿਆ ਆ ਕੇ। ਉਹਦੇ ਵਿੱਚੋਂ ਉੱਠਣ ਵਾਲੀ ਭੜਾਸ ਜਿਹੜੀ ਗੰਦੀ ਹੁੰਦੀ ਆ ਵਿਸ਼ਟਾ ਦੀ, ਉਹ ਭੜਾਸ ਜਿਹੜੀ ਆ ਨੱਕਾਂ ਨਾਲ ਸੁੰਘਦੇ ਆ। ਇਤਨੀ ਨੀਚ ਬਿਰਤੀ। ਫਿਰ
ਪਾਣੀ ਦੇਖ ਸੰਗਾਹੇ,
ਪਾਣੀ ਨੂੰ ਤਾਂ ਸ਼ਰਮ ਕਰਦੇ ਆ, ਸੰਗਦੇ ਆ, ਪਾਣੀ ਦੀ ਵਰਤੋਂ ਨਹੀਂ ਕਰਦੇ। ਮੈਲੇ ਕੁਚੈਲੇ ਬਣ ਕੇ ਰਹਿੰਦੇ ਆ ਜੀ, ਪਾਣੀ ਨਾਲ ਜਦੋਂ ਨਹਾਵਾਂ ਧੋਵਾਂਗੇ ਤੇ ਸਾਡੇ ਸਰੀਰ ਦੇ ਉੱਤੇ ਜਿਹੜੇ ਕਿਰਮ ਨੇ ਜੀਵ ਨੇ ਉਹ ਮਰ ਜਾਣਗੇ ਤੇ ਜੀਵ ਹਿੰਸਾ ਹੋ ਜਾਏਗੀ। ਤੇ ਜੀਵ ਹਿੰਸਾ ਤੋਂ ਬਚਣ ਵਾਸਤੇ ਕਹਿੰਦੇ ਪਾਣੀ ਵੇਖ ਕੇ ਸੰਗਦੇ ਆ, ਪਾਣੀ ਦੀ ਵਰਤੋਂ ਨਹੀਂ ਕਰਦੇ। ਸਰੇਬੜੇ
ਭੇਡਾ ਵਾਂਗੇ ਸਿਰ ਖੋਹਾਇਨ, ਭਰੀਅਨ ਹੱਥ ਸੁਆਹੇ।
ਜਿਵੇਂ ਭੇਡਾਂ ਦੇ ਵਾਲ ਮੁੰਨੀ ਦੇ ਆ ਨਾ, ਏਦਾਂ ਭੇਡਾਂ ਵਾਂਗੂ ਸਿਰਾਂ ਤੋਂ ਆਪਣੇ ਵਾਲ ਪਟਾਉਂਦੇ ਆ ਸਵਾਹ ਪਵਾ ਕੇ, ਕਿਉਂਕਿ ਓਦਾਂ ਜਿਹੜਾ ਕੇਸ ਹੁੰਦਾ ਉਹ ਸਲਿਪ ਕਰ ਜਾਂਦਾ, ਹੱਥ ਵਿੱਚ ਆਉਂਦਾ ਨਹੀਂ। ਇਹ ਸਿਰ ਚ ਸਵਾਹ ਪਵਾਉਂਦੇ ਦੋ ਚਾਰ ਮੁੱਠੀਆਂ, ਤੇ ਸਵਾਹ ਨਾਲ ਹੱਥ ਭਰ ਕੇ ਤੇ ਕੱਲਾ ਕੱਲਾ ਕੇਸ ਇਹਨਾਂ ਦੇ ਸਿਰ ਤੋਂ ਪੁੱਟਦੇ ਆ ਜਦੋਂ ਇਹਨਾਂ ਨੇ ਸਰੇਬੜਾ ਬਣਾਉਣਾ ਹੁੰਦਾ। ਮਹਾਰਾਜ ਜੀ ਕਹਿੰਦੇ ਭੇਡਾਂ ਵਾਂਗੂ ਸਿਰ ਖੁਆਉਂਦੇ ਆ, ਜਿਵੇਂ ਭੇਡਾਂ ਮੁੰਨੀਆਂ ਜਾਂਦੀਆਂ ਨੇ ਏਦਾਂ ਇਹ ਸਿਰ ਖੁਆਉਂਦੇ ਆ, ਔਰ ਆਪਣੇ ਹੱਥ ਸਵਾਹ ਨਾਲ ਇਹਨਾਂ ਨੇ ਭਰੇ ਹੋਏ ਨੇ।
ਮਾਓ ਪੀਓ ਕਿਰਤ ਗਵਾਇਨ, ਟੱਬਰ ਰੋਵਨ ਤਾਹੇ।
ਜਿਹੜੀ ਮਾਂ ਪਿਓ ਦੀ ਕਿਰਤ ਆ ਉਹਨੂੰ ਛੱਡ ਦਿੰਦੇ ਆ ਸਰੇਬੜੇ ਬਣਦੇ ਆ। ਜਦੋਂ ਇਹ ਸਰੇਬੜੇ ਬਣਦੇ ਆ ਨਾ, ਮਾਂ ਪਿਓ ਵਾਲੀ ਕਿਰਤ ਛੱਡ ਦਿੰਦੇ ਆ, ਤੇ ਪਿੱਛੇ ਟੱਬਰ ਜਿਹੜੇ ਨੇ ਧਾਹਾਂ ਮਾਰ ਮਾਰ ਕੇ ਰੋਂਦੇ ਆ ਵੀ ਸਾਡਾ ਪੁੱਤ ਪੋਤਰਾ ਸਰੇਬੜਾ ਬਣ ਗਿਆ, ਵੀ ਇਹਨੇ ਆਹ ਕਿਹੜੀਆਂ ਕਰਤੂਤਾਂ ਫੜ ਲਈਆਂ ਨੇ, ਆਹ ਕਿਹੜੇ ਕੰਮ ਕਰਨ ਲੱਗ ਪਿਆ। ਉਹ ਵੀ ਰੋਂਦੇ ਆ ਧਾਹਾਂ ਮਾਰ ਮਾਰ ਕੇ।
ਉਹ ਨਾ ਪਿੰਡ ਨਾ ਪਤਲ ਕਿਰਿਆ, ਨਾ ਦੇਵਾ ਮੋਏ ਕਿਠਾਓ ਪਾਹੇ।
ਜਿਹੜੇ ਹਿੰਦੂ ਨੇ ਘੱਟੋ ਘੱਟ ਆਪਣੇ ਮਰਿਆ ਹੋਇਆਂ ਦੇ ਪਿੱਛੋਂ ਪਤਲ ਕਿਰਿਆ, ਆਦਿਕ ਦੀਵਾ ਆਦਿਕ ਦੀ ਕਿਰਿਆ ਕਰਦੇ ਆ। ਮਹਾਰਾਜ ਜੀ ਕਹਿੰਦੇ ਜਿਹੜੇ ਸਰੇਬੜੇ ਨੇ ਇਹਨਾਂ ਨੇ ਸਾਰੇ ਕੰਮ ਛੱਡ ਦਿੱਤੇ, ਨਾ ਹਿੰਦੂਆਂ ਚ ਨਾ ਮੁਸਲਮਾਨਾਂ ਚ, ਇਹਨਾਂ ਨੇ ਆਪਣਾ ਵੱਖਰਾ ਹੀ ਵਾਮ ਮਾਰਗ ਪੰਥ ਬਣਾਇਆ ਹੋਇਆ। ਤੇ ਪਿੰਡ ਨਾਤਾਰ ਨੇ ਪੱਤਲ ਆਦਿਕ ਕਿਰਿਆ ਕਰਨੀ ਜਾਂ ਮਰਿਆ ਤੋਂ ਬਾਅਦ ਕਿੱਥੇ ਉਹਨਾਂ ਨੂੰ ਪਾਇਆ ਜਾਣਾ ਇਹਨਾਂ ਨੂੰ ਕੋਈ ਫਿਕਰ ਨਹੀਂ।
ਅੱਠ ਸੱਠ ਤੀਰਥ ਦੇਨ ਨਾ ਢੋਏ,
ਇਹ 68 ਤੀਰਥਾਂ ਤੇ ਨਹੀਂ ਜਾਂਦੇ, ਤੀਰਥ ਇਹਨਾਂ ਨੂੰ ਢੋਈ ਨਹੀਂ ਦਿੰਦੇ, ਇੰਨੇ ਮੈਲੇ ਕੁਚੈਲੇ ਹੁੰਦੇ ਆ ਇਹ। ਮੂੰਹ ਵਿੱਚ ਇੰਨੀ ਮੈਲ ਜੰਮ ਜੇ ਨਾ ਦਾਤਣ ਕੁਰਲਾ ਕਰਨਾ। ਕਹਿੰਦੇ ਜਦੋਂ ਮੂੰਹ ਚ ਇੰਨੀ ਮੈਲ ਜੰਮ ਜੇ ਜੀਭ ਦੇ ਉੱਤੇ ਚਿੱਟੀ ਜੀ ਹੋ ਜੇ ਨਾ ਮੈਲ ਜੀਭ ਦੀ, ਉਹਦੇ ਤੇ ਰੁਪਈਆ ਧਰਨਾ ਤੇ ਵਿੱਚੇ ਹੀ ਜੰਮ ਜੇ, ਪਤਾ ਹੀ ਨਾ ਲੱਗੇ ਉਹਦੇ ਤੋਂ, ਸਲਿਪ ਹੀ ਨਾ ਕਰੇ, ਹਿੱਲੇ ਹੀ ਨਾ ਰੁਪਈਆ, ਫਿਰ ਇਹ ਕਹਿੰਦੇ ਜੀ ਹੁਣ ਇਹ ਪੱਕਾ ਸਰੇਬੜਾ ਹੋ ਗਿਆ। ਇੰਨੇ ਗੰਦੇ ਮੈਲੇ ਕੁਚੈਲੇ, ਤੀਰਥ ਇਹਨਾਂ ਨੂੰ ਨੇੜੇ ਨੀ ਪਿੱਟਣ ਦਿੰਦੇ, ਰਹਿਣ ਨੀ ਦਿੰਦੇ। ਉਹ ਕਹਿੰਦੇ ਇਹੋ ਜਿਹੇ ਬੰਦੇ ਸਾਡੇ ਤੀਰਥਾਂ ਤੇ ਆ ਕੇ ਨਹਾਉਣਗੇ ਨਾ ਤਾਂ ਤੀਰਥਾਂ ਨੂੰ ਵੀ ਭ੍ਰਿਸ਼ਟ ਕਰਕੇ ਰੱਖ ਦੇਣਾ। ਇਸ ਕਰਕੇ 68 ਤੀਰਥ ਦੇਣ ਨਾ ਢੋਈ, 68 ਤੀਰਥ ਇਹਨਾਂ ਨੂੰ ਢੋਈ ਨੀ ਦਿੰਦੇ।
ਬ੍ਰਾਹਮਣ ਅੰਨ ਨਾ ਖਾਹੇ,
ਬ੍ਰਾਹਮਣ ਸਾਰੇ ਪਾਸਿਓ ਮੰਗ ਕੇ ਖਾ ਲੈਂਦੇ ਆ, ਪਰ ਇਹਨਾਂ ਸਰੇਬੜਿਆਂ ਦੇ ਘਰ ਦਾ ਅੰਨ ਨਹੀਂ ਖਾਂਦੇ, ਇਹਨਾਂ ਦੇ ਘਰ ਦਾ ਦਿੱਤਾ ਅੰਨ ਬ੍ਰਾਹਮਣ ਵੀ ਨਹੀਂ ਖਾਂਦੇ।
ਸਦਾ ਕੁਚੀਲ ਰਹਿ ਦਿਨ ਰਾਤੇ,
ਰਾਤ ਦਿਨ ਸਦਾ ਕੁਚੀਲ ਮੈਲੇ ਕੁਚੈਲੇ ਬਣ ਕੇ ਰਹਿੰਦੇ ਹਨ,
ਮੱਥੇ ਟਿੱਕੇ ਨਾਹੇ।
ਹਿੰਦੂਆਂ ਵਾਂਗੂ ਆਪਣੇ ਮੱਥੇ ਤੇ ਕੋਈ ਟਿੱਕੇ ਤਿਲਕ ਵਗੈਰਾ ਵੀ ਨਹੀਂ ਲਾਉਂਦੇ।
ਝੁੰਡੇ ਪਾਏ ਬਹਿਨ ਨਿਤ ਮਰਨਾ,
ਮਹਾਰਾਜ ਜੀ ਕਹਿੰਦੇ ਆ ਵੀ ਝੁੰਡਾ ਝੁੰਡ ਜਿਹਾ ਬਣਾ ਕੇ ਬਹਿੰਦੇ ਆ, ਜਿਵੇਂ ਕਿਸੇ ਦੇ ਮਰਨ ਦੇ ਉੱਤੇ ਪਰਚੋਣੀ ਤੇ ਨਹੀਂ ਜਾਂਦੇ ਤੇ ਉਹ ਕਿਵੇਂ ਬਹਿੰਦੇ ਹੁੰਦੇ ਆ, ਧੌਣਾ ਜੀਆਂ ਨੀਵੀਆਂ ਕਰਕੇ ਇਹ ਜਦੋਂ ਬਹਿੰਦੇ ਆ ਨਾ ਸਰੇਬੜੇ, ਵੀ ਸਿਰ ਥੱਲੇ ਸੁੱਟ ਕੇ ਬਹਿੰਦੇ ਜਿਵੇਂ ਇਹਨਾਂ ਦਾ ਕੋਈ ਮਰ ਗਿਆ ਹੋਵੇ, ਏਦਾਂ ਬਹਿੰਦੇ ਆ ਸਿਰ ਜੇ ਝੁਕਾ ਕੇ ਥੱਲੇ ਨੀਵੀਆਂ ਜੀਆਂ ਗਰਦਨਾਂ ਕਰਕੇ। ਝੁੰਡੀ ਪਾਏ ਬਹਿਣ ਨਿਤ ਮਰਨਾ, ਜਿਵੇਂ ਕਿਸੇ ਦੇ ਮਰਨੇ ਤੇ ਬੈਠੇ ਹੋਣ।
ਦਲ ਦੀਵਾਨ ਨਾ ਜਾਹੇ,
ਕਿਸੇ ਭਲੀ ਸੰਗਤ ਦੇ ਵਿੱਚ ਨਹੀਂ ਜਾਂਦੇ, ਕਿਤੇ ਦੀਵਾਨ ਵਿੱਚ ਨਹੀਂ ਜਾਂਦੇ।
ਲੱਕੀ ਕਾਸੇ ਹੱਥੇ ਫੁੰਮਣ,
ਇਹਨਾਂ ਨੇ ਆਪਣੀਆਂ ਲੱਕਾਂ ਦੇ ਨਾਲ ਨਾ ਰੱਸੀਆਂ ਜੀਆਂ ਬੱਧੀਆਂ ਹੁੰਦੀਆਂ, ਤੁਸੀਂ ਵੇਖੇ ਹੋਣੇ ਨੇ ਫਿਰਦੇ, ਲੱਕਾਂ ਦੇ ਨਾਲ ਰੱਸੀ ਜੀ ਬੰਨੀ ਹੁੰਦੀ ਹੈ, ਹੱਥਾਂ ਵਿੱਚ ਇੱਕ ਫੁੰਮਣ ਜਿਹਾ ਫੜਿਆ ਹੁੰਦਾ ਗੋਲ ਜੇ ਆਕਾਰ ਦਾ,
ਅੱਗੋ ਪਿੱਛੇ ਜਾਹੇ
ਉਹ ਜਿਹੜਾ ਫੁੰਮਣ ਜਿਹਾ ਹੁੰਦਾ ਏਦਾਂ ਇੱਕ ਜਣਾ ਅੱਗੇ ਅੱਗੇ ਮਾਰੀ ਜਾਂਦਾ ਪੈਰ, ਵੀ ਜਦੋਂ ਜਿੱਥੇ ਪੈਰ ਜਾਂਦੇ ਆ ਨਾ ਪੈਰਾਂ ਚ ਜੁੱਤੀ ਨੀ ਪਾਉਂਦੇ, ਨੰਗੇ ਪੈਰੀ ਜਾਂਦੇ ਆ ਵੀ ਕੋਈ ਜੀਵ ਨਾ ਮਰ ਜੇ, ਉਹ ਫੁੰਮਣ ਅੱਗੇ ਅੱਗੇ ਫੇਰੀ ਜਾਂਦੇ ਨੇ ਤੇ ਲੈਣ ਜੀ ਬਣਾ ਕੇ ਟੁਰਦੇ ਨੇ, ਇੱਕ ਦੇ ਪਿੱਛੇ ਦੂਜਾ ਟੁਰਦਾ, ਵੀ ਜਦੋਂ ਸੱਜੇ ਖੱਬੇ ਹੋ ਕੇ ਟੁਰਨਗੇ ਫੈਲ ਕੇ ਤੇ ਸਾਰਿਆਂ ਦੇ ਪੈਰਾਂ ਥੱਲੇ ਜੀਵ ਮਰਨਗੇ, ਇੱਕ ਜਣਾ ਟੁਰੇਗਾ ਉਹਦੇ ਪੈਰਾਂ ਥੱਲੇ, ਜੇ ਕੋਈ ਇੱਕ ਅੱਧਾ ਮਰ ਵੀ ਗਿਆ ਤੇ ਕੋਈ ਗੱਲ ਨੀ ਬਾਕੀ ਤਾਂ ਲੰਘ ਜਾਣਗੇ ਪਿੱਛੋਂ, ਏਦਾਂ ਇਹ ਲੈਣ ਜੀ ਬਣਾ ਕੇ ਪਿੱਛੇ ਜੀ ਟੁਰਦੇ ਹਨ।
ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ,
ਮਹਾਰਾਜ ਜੀ ਕਹਿੰਦੇ ਕੋਈ ਧਰਮ ਹੈ ਹੀ ਨੀ ਇਹਨਾਂ ਦਾ, ਨਾ ਇਹ ਕਾਜੀਆਂ ਵਿੱਚ ਗਿਣੇ ਜਾਂਦੇ, ਨਾ ਇਹ ਮੁੱਲਾਂ ਵਿੱਚ ਗਿਣੇ ਜਾਂਦੇ, ਨਾ ਇਹ ਜੋਗੀਆਂ ਚ ਗਿਣੇ ਜਾਂਦੇ, ਨਾ ਇਹ ਜੰਗਮਾਂ ਚ, ਨਾ ਇਹ ਜੋਗੀ ਨਾ ਇਹ ਜੰਗਮ ਨਾ ਇਹ ਕਾਜੀ ਮੁੱਲਾ, ਨਾ ਜੋਗੀ ਨਾ ਜੰਗਮ ਨਾ ਕਾਜੀ ਨਾ ਮੁੱਲਾ ਕਿਸੇ ਪਾਸੇ ਵੀ ਨਹੀਂ ਆਉਂਦੇ।
ਤਈਅਬ ਗੋਏ ਰਹਿ ਬਿਗੁੱਤੇ ਫਿੱਟਾ ਵਕਤੈ ਗੱਲਾ,
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਦਈਏ ਵਿਗੋਏ, ਦਈਏ ਪ੍ਰੇਰਕ ਜਿਹੜਾ ਸਾਰੇ ਜਗਤ ਨੂੰ ਪ੍ਰੇਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਇਹਨਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਵਿਛੋੜ ਦਿੱਤਾ, ਉਹਦੀ ਹੋਂਦ ਨੂੰ ਇਹ ਮੰਨਦੇ ਹੀ ਨਹੀਂ ਹਨ, ਇਹ ਖੁਆਰ ਹੁੰਦੇ ਫਿਰਦੇ ਨੇ ਤੇ ਲੋਕਾਂ ਦੇ ਕੋਲੋਂ ਇਹਨਾਂ ਨੂੰ ਫਿਟਕਾਰਾਂ ਹੀ ਪੈਂਦੀਆਂ ਨੇ, ਲਾਹਨਤਾਂ ਹੀ ਪੈਂਦੀਆਂ ਹਨ।
ਜੀ ਆ ਮਾਰ ਜੀਵਾਲੇ ਸੋਏ,
ਇਹਨਾਂ ਦਾ ਭੁਲੇਖ ਹੈ ਵੀ ਜੀਵ ਇਹਨਾਂ ਕੋਲੋਂ ਮਰਦੇ ਹੈ, ਮਹਾਰਾਜ ਜੀ ਕਹਿੰਦੇ ਆ ਜੀਆਂ ਨੂੰ ਮਾਰਨ ਵਾਲਾ ਤੇ ਜਵਾਲਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਹਰ ਬਿਨ ਕੋ ਮਾਰ ਜਵਾਲ ਨਾ ਸੱਕ ਹੈ, ਪਰਮੇਸ਼ਰ ਤੋਂ ਬਿਨਾਂ ਅਕਾਲ ਪੁਰਖ ਤੋਂ ਬਿਨਾਂ ਨਾ ਕੋਈ ਮਾਰਨ ਵਾਲਾ ਤੇ ਨਾ ਕੋਈ ਜਵਾਲਣ ਵਾਲਾ ਹੈ। ਇਹ ਗੱਲ ਤੁਸੀਂ ਆਪਣੇ ਪੱਲੇ ਬੰਨ ਲਓ ਸਰੇਵੜਾ ਜੀ, ਕਿਸੇ ਦੇ ਮਾਰਿਆਂ ਜੀਵ ਨਹੀਂ ਮਰਦੇ, ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਮਾਰਨ ਵਾਲਾ ਤੇ ਜਵਾਲਣ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਇਸ ਕਰਕੇ ਜੀਆਂ ਮਾਰ ਜਵਾਲੇ ਸੋਈ, ਉਹੀ ਜੀਆਂ ਨੂੰ ਮਾਰਨੇ ਵਾਲਾ ਤੇ ਮਾਰ ਕੇ ਜੇ ਚਾਹਵੇ ਨਾ ਜਵਾਲਣਾ ਤੇ ਉਹ ਜਵਾਲ ਵੀ ਦਿੰਦਾ ਹੈ।
ਅਵਰ ਨਾ ਕੋਈ ਰੱਖਾ,
ਕੋਈ ਬੰਦਾ ਕਹੇ ਮੈਂ ਜੀਵਾਂ ਦੀ ਰੱਖਿਆ ਕਰ ਸਕਦਾ, ਪਾਤਸ਼ਾਹ ਕਹਿੰਦੇ ਉਸ ਹਰੀ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਨਹੀਂ ਕੋਈ ਰੱਖ ਸਕਦਾ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸੰਸਾਰ ਦੇ ਸਮਸਤ ਜੀਵਾਂ ਦਾ ਰਾਖਾ ਹੈ, ਸਾਰੇ ਜਗਤ ਦਾ ਰਾਖਾ ਹੈ ਅਕਾਲ ਪੁਰਖ।
ਦਾਨ ਹੋ ਤੈ ਇਸ਼ਨਾਨ ਹੋ ਵੰਜੇ,
ਮਹਾਰਾਜ ਜੀ ਕਹਿੰਦੇ ਨਾ ਇਹ ਦਾਨ ਕਰਦੇ ਹੈ, ਦਾਨ ਤੋਂ ਵੀ ਵਿਹੋਣੇ, ਇਸ਼ਨਾਨ ਤੋਂ ਵੀ ਵਿਹੋਣੇ, ਨਹਾਉਂਦੇ ਨਹੀਂ, ਸਦੀਆਂ ਬੀਤ ਜਾਂਦੀਆਂ ਇਹਨਾਂ ਨੂੰ ਨਹਾਤੇ ਬਿਨਾਂ, ਨਾ ਇਹ ਨਹਾਉਂਦੇ ਹੈ ਨਾ ਇਸ਼ਨਾਨ ਕਰਦੇ ਐ।
ਪਾਸ ਪਏ ਸਿਰ ਖੁੱਥੈ,
ਕਹਿੰਦੇ ਸਿਰ ਚ ਸਵਾਹ ਪੈਂਦੀ ਹੈ ਇਹਨਾਂ ਦੇ, ਪਾਤਸ਼ਾਹ ਕਹਿੰਦੇ ਆ ਸਿਰ ਚ ਸਵਾਹ ਪੈਂਦੀ ਹੈ, ਸਿਰ ਖੁੱਥੈ ਦਾ ਮਤਲਬ ਹੁੰਦਾ ਵੀ ਜਿਹਨਾਂ ਨੂੰ ਲਾਹਨਤਾਂ ਪੈਂਦੀਆਂ ਹੋ, ਇਹ ਸਿਰ ਖੁੱਥੇ ਵਾਲਿਆਂ ਨੂੰ ਮਹਾਰਾਜ ਜੀ ਕਹਿੰਦੇ ਸਿਰ ਚ ਲੋਕਾਂ ਦੀ ਲਾਹਨਤਾਂ ਦੀ ਸਵਾਹ ਹੀ ਪੈਂਦੀ ਹੈ।
ਪਾਣੀ ਵਿੱਚ ਹੋ ਰਤਨ ਉਪੰਨੇ,
ਮਹਾਰਾਜ ਜੀ ਕਹਿੰਦੇ ਪਾਣੀ ਦੀ ਨਿੰਦਾ ਕਰਦੇ ਆ, ਪਾਣੀ ਤੋਂ ਤਾਂ ਸੰਗਦੇ ਆ ਡਰਦੇ ਆ, ਤੇ ਪਾਣੀ ਮਹਾਰਾਜ ਜੀ ਕਹਿੰਦੇ ਪਾਣੀ ਕਿਤਨਾ ਉੱਤਮ ਹੈ, ਜਿਸ ਪਾਣੀ ਚੋਂ ਕਿੰਨੇ ਕਿੰਨੇ ਰਤਨ ਪੈਦਾ ਹੋਏ, 14 ਰਤਨ ਇਸ ਪਾਣੀ ਚੋਂ ਨਿਕਲੇ ਹਨ। ਹਾਂਜੀ,
ਮੇਰ ਕੀਆ ਮਾਧਾਣੀ,
ਜਦੋਂ ਮੇਰ ਨੂੰ ਕਹਿੰਦੇ ਮਧਾਣੀ ਪਾ ਕੇ ਸਮੁੰਦਰ ਨੂੰ ਰਿੜਕਿਆ ਤੇ ਇਹਦੇ ਪਾਣੀ ਨੂੰ ਰਿੜਕ ਕੇ ਵਿੱਚੋਂ ਰਤਨ ਨਿਕਲੇ, ਜਿਹੜੇ ਪਾਣੀ ਚ ਰਤਨ ਪੈਦਾ ਹੁੰਦੇ ਆ ਉਸ ਪਾਣੀ ਦੀ ਇਹ ਨਿੰਦਾ ਕਰਦੇ ਹਨ।
ਅੱਠ ਸੱਠ ਤੀਰਥ ਦੇਵੀ ਥਾਪੇ,
ਮਹਾਰਾਜ ਜੀ ਕਹਿੰਦੇ ਦੇਵੀ ਦੇਵਤਿਆਂ ਨੇ ਜਿੰਨੇ ਤੀਰਥ ਬਣਾਏ ਨੇ ਪਾਣੀ ਦੇ ਕੰਢੇ ਤੇ ਬਣਾਏ ਨੇ, ਨਦੀਆਂ ਦੇ ਕੰਢਿਆਂ ਤੇ ਬਣਾਏ ਆ ਪਵਿੱਤਰ ਸਮਝ ਕੇ ਵੀ ਪਾਣੀ ਉੱਤਮ ਹੈ, 68 ਤੀਰਥ ਦੇਵੀ ਦੇਵਤਿਆਂ ਦੇ ਰਿਸ਼ੀਆਂ ਮੁਨੀਆਂ ਦੇ ਬਣਾਏ, ਉਹ ਸਾਰੇ ਪਾਣੀਆਂ ਦੇ ਕੰਢੇ ਤੇ ਦਰਿਆਵਾਂ ਦੇ ਕੰਢੇ ਤੇ ਬਣਾਏ ਹੋਏ ਨੇ।
ਪੁਰਬੀ ਲੱਗੈ ਬਾਣੀ,
ਜਿੱਥੇ ਪੁਰਬੀ ਦੇ ਜੋੜ ਮੇਲੇ ਹੁੰਦੇ ਆ ਉਹਨਾਂ ਤੀਰਥਾਂ ਦੇ ਉੱਤੇ ਪੁਰਬ ਲੱਗਦੇ ਆ, ਲੋਕ ਨਹਾਉਣ ਆਉਂਦੇ ਆ ਪਵਿੱਤਰ ਹੋਣ ਵਾਸਤੇ ਆਉਂਦੇ ਆ,
ਨਹਾਏ ਨਿਵਾਜਾ ਨਹਾਤਾ ਪੂਜਾ,
ਤੇ ਹਿੰਦੂ ਤਾਂ ਏਦਾਂ ਕਰਦੇ ਆ ਵੀ ਤੀਰਥਾਂ ਤੇ ਜਾ ਕੇ ਨਹਾਉਂਦੇ ਆ ਪੁਰਬਾਂ ਵਾਲੇ ਦਿਨ, ਤੇ ਜਿਹੜੇ ਮੁਸਲਮਾਨ ਆ ਉਹ ਨਹਾਏ ਤੇ ਬਿਨਾਂ ਨਵਾਜ ਨੀ ਪੜ੍ਹਦੇ, ਉਹ ਵਜ਼ੂ ਵਗੈਰਾ ਕਰਦੇ, ਹੱਥ ਪੈਰ ਧੋਂਦੇ, ਆਪਣਾ ਇਸ਼ਨਾਨ ਪਾਨ ਕਰਦੇ ਜਿੱਦਾਂ ਦੀ ਉਹਨਾਂ ਦੀ ਰੀਤ, ਤੇ ਨਹਾਤਾ ਪੂਜਾ, ਤੇ ਦੂਜੇ ਪਾਸੇ ਜਿਹੜੇ ਬ੍ਰਾਹਮਣ ਨੇ ਉਹ ਵੀ ਨਹਾਤੇ ਬਿਨਾਂ ਪੂਜਾ ਨਹੀਂ ਕਰਦੇ, ਮੁਸਲਮਾਨ ਨਹਾਤੇ ਬਿਨਾਂ ਨਵਾਜ਼ ਨਹੀਂ ਪੜ੍ਹਦੇ ਤੇ ਹਿੰਦੂ ਜਿਹੜੇ ਨੇ ਉਹ ਨਹਾਤੇ ਬਿਨਾਂ ਪੂਜਾ ਨਹੀਂ ਕਰਦੇ ਤੇ ਨਹਾਵਣ ਸਦਾ ਸੁਜਾਣੀ। ਮਹਾਰਾਜ ਜੀ ਕਹਿੰਦੇ ਜਿਹੜੇ ਸੁਜਾਣ ਨੇ ਨਾ ਚੰਗੇ ਉਹ ਸਦਾ ਹੀ ਨਹਾਉਂਦੇ ਇਸ਼ਨਾਨ ਕਰਦੇ। ਸੁਜਾਣ ਪੁਰਸ਼ਾਂ ਦੇ ਹਿੱਸੇ ਆਉਂਦਾ ਇਸ਼ਨਾਨ ਪਾਨ। ਪਾਤਸ਼ਾਹ ਕਹਿੰਦੇ ਤੁਸੀਂ ਤਾਂ ਪਾਣੀ ਤੋਂ ਵੇਖ ਕੇ ਸੰਗੀ ਜਾਂਦੇ, ਪਾਣੀ ਦੇਖ ਸਗਾਈ ਉੱਤੇ ਕਹਿ ਆਏ ਨੇ ਵੀ ਕੋਈ ਜੀਵ ਮਰਨਗੇ ਜੀ। ਮਹਾਰਾਜ ਜੀ ਕਹਿੰਦੇ ਪਾਣੀ ਦੇ ਵਿੱਚ ਸੁਜਾਣ ਪੁਰਸ਼ ਜਿਹੜੇ ਨੇ ਉਹਦਾ ਨਿਤ ਇਸ਼ਨਾਨ ਕਰਦੇ ਹਨ।
ਮੋਇਆ ਜੀਵੰਦਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ।
ਪਾਤਸ਼ਾਹ ਕਹਿੰਦੇ ਆ ਮਰੇ ਦੇ ਸਿਰ ਚ ਪਾਣੀ ਪੈ ਜੇ ਤੇ ਉਹਨੂੰ ਵੀ ਗਤੀ ਪ੍ਰਾਪਤ ਹੋ ਜਾਂਦੀ ਹੈ। ਸਰੀਰ ਥਕੇਵਾਂ ਹੋਇਆ ਹੋਵੇ, ਹੰਬਿਆ ਹੋਵੇ, ਗਰਮੀ ਚ ਤਪਦੀ ਘਰ ਆਵੇ, ਕੇਸਾਂ ਚ ਜਲ ਪਾਵੇ ਤੇ ਐਨ ਕਹਿੰਦਾ ਜਾਨ ਪੈ ਗਈ। ਕਹਿੰਦੇ ਆ ਨਾ ਆਪਾਂ ਕੇਸਾਂ ਚ ਜਲ ਪਾਇਆ ਹੋਵੇ, ਸੀਸ ਠੰਡਾ ਜਲ, ਇਕਦਮ ਕਹਿੰਦਾ ਜਾਨ ਪੈ ਗਈ ਸਰੀਰ ਚ। ਪਾਤਸ਼ਾਹ ਕਹਿੰਦੇ ਇਹਦਾ ਮਰਦਿਆਂ ਨੂੰ ਵੀ ਜੀਵਨ ਦਾਨ ਦੇਣ ਵਾਲਾ ਜਲ ਹੈ ਸਿਰ ਚ ਪੈਂਦਾ। ਤੇ ਇੱਕ ਰਵਾਇਤ ਇਹ ਵੀ ਦੱਸੀ ਜਾਂਦੀ ਹਿੰਦੂ ਵੀਰਾਂ ਵਿੱਚ, ਕਹਿੰਦੇ ਉਹ ਮੁਰਦੇ ਦੇ ਸਿਰ ਚ ਪਾਣੀ ਪਾਉਂਦੇ ਤੇ ਕਹਿੰਦੇ ਉਹਦੀ ਗਤੀ ਹੋ ਜਾਂਦੀ। ਤੇ ਮਹਾਰਾਜ ਜੀ ਕਹਿੰਦੇ ਉਹ ਤਾਂ ਪਾਣੀ ਨੂੰ ਇੰਨੀ ਮਹੱਤਤਾ ਦਿੰਦੇ ਆ ਤੇ ਤੁਸੀਂ ਕਹਿੰਦੇ ਪਾਣੀ ਤੋਂ ਦੂਰ ਰਹਿਣਾ ਚਾਹੀਦਾ, ਜਿੰਨਾ ਦੂਰ ਰਹਾਂਗੇ ਓਨਾ ਹੀ ਸਾਡਾ ਭਲਾ ਹੋਵੇਗਾ। ਹਾਂਜੀ,
ਨਾਨਕ ਸਿਰ ਖੁੱਥੇ ਸ਼ੈਤਾਨੀ ਇਹਨਾ ਗੱਲ ਨਾ ਪਾਣੀ।
ਮਹਾਰਾਜ ਜੀ ਕਹਿੰਦੇ ਸਿਰ ਖੁੱਥਿਆਂ ਨੂੰ ਭਾਵ ਜਿਹੜੇ ਇਹਨਾਂ ਦੇ ਸਿਰ ਚ ਕੋਈ ਦਿਮਾਗ ਨਹੀਂ, ਦਿਮਾਗ ਵਿਹੂਣਿਆਂ ਨੂੰ, ਇਹਨਾਂ ਸ਼ੈਤਾਨਾਂ ਨੂੰ। ਪਾਤਸ਼ਾਹ ਕਹਿੰਦੇ ਸਾਡੀ ਇਹ ਕਈ ਗੱਲ ਚੰਗੀ ਨਹੀਂ ਲੱਗਣੀ ਜੋ ਅਸੀਂ ਕਹਿ ਰਹੇ ਹਾਂ ਨਾ। ਮਹਾਰਾਜ ਜੀ ਕਹਿੰਦੇ ਨਾ ਵਾਮ ਮਾਰਗੀਆਂ ਨੂੰ, ਸਰੇਵੜਿਆਂ ਨੂੰ, ਸਾਡੀ ਇਹ ਕਹੀ ਹੋਈ ਗੱਲ ਚੰਗੀ ਨਹੀਂ ਲੱਗਣੀ, ਇਹਨਾਂ ਨੂੰ ਇਹ ਗੱਲ ਨਹੀਂ ਪਾਉਣੀ।
ਉੱਠੇ ਹੋਇਆ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ।
ਮਹਾਰਾਜ ਜੀ ਕਹਿੰਦੇ ਉਹ ਭਲਿਓ, ਉੱਠੇ ਦਾ ਮਤਲਬ ਹੁੰਦਾ ਜਦੋਂ ਮੀਂਹ ਪੈਂਦਾ, ਮੀਂਹ ਵਰਸਦਾ ਤੇ ਮੀਂਹ ਦੇ ਵਰਸਣ ਦੇ ਨਾਲ ਅੰਨ ਪੈਦਾ ਹੁੰਦਾ, ਕਮਾਦ ਗੰਨਾ ਪੈਦਾ ਹੁੰਦਾ, ਕਪਾਹ ਪੈਦਾ ਹੁੰਦੀ ਹੈ। ਤੇ ਕਹਿੰਦੇ ਇਹ ਪਾਣੀ ਜਦੋਂ ਮੀਂਹ ਵਰਸਦਾ ਤੇ ਸਾਰੇ ਪਾਸੇ ਬਿਲਾਵਲ, ਬਿਲਾਵਲ ਦਾ ਮਤਲਬ ਹੁੰਦਾ ਖੁਸ਼ੀ, ਖੇੜਾ ਪੈਦਾ ਹੁੰਦਾ ਜਦੋਂ ਮੀਂਹ ਵਰਸਦਾ। ਮੀਂਹ ਉਹ ਪਾਇਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਜਦੋਂ ਪਰਮੇਸ਼ਰ ਮੀਂਹ ਪਾਉਂਦਾ ਉਦੋਂ ਸਾਰੇ ਪਾਸੇ ਬਿਲਾਵਲ ਹੋ ਜਾਂਦਾ, ਸਾਰੀ ਪ੍ਰਕਿਰਤੀ ਖੇੜੇ ਨਾਲ ਖਿੜ ਜਾਂਦੀ ਹੈ ਜਦੋਂ ਮੀਂਹ ਵਰਸਦਾ ਹੈ।
ਉੱਠੇ ਅੰਨ ਕਮਾਦ ਕਪਾਹ ਸਭ ਸੈ ਪੜਦਾ ਹੋਵੇ।
ਜੀ ਜੁਗਤ ਚ ਸਮਾ ਜਾਂਦੇ ਹਨ, ਕਹਿੰਦੇ ਮੀਂਹ ਦੇ ਵਰਸਣ ਨਾਲ ਅੰਨ ਪੈਦਾ ਹੁੰਦਾ, ਮੀਂਹ ਦੇ ਵਰਸਣ ਨਾਲ ਕਮਾਦ ਪੈਦਾ ਹੁੰਦਾ, ਗੰਨਾ ਪੈਦਾ ਹੁੰਦਾ, ਕਪਾਹ ਪੈਦਾ ਹੁੰਦੀ। ਉਹ ਕਪਾਹ ਜਿਹੜੀ ਕਪਾਹ ਤੋਂ ਫਿਰ ਕੱਪੜਾ ਬਣਦਾ ਤੇ ਉਹ ਕੱਪੜਾ ਸਾਰਿਆਂ ਦੇ ਨੰਗੇਜ ਨੂੰ ਕੱਜਦਾ, ਇਹ ਪਾਣੀ ਕਰਕੇ ਹੈ ਨਾ। ਮਹਾਰਾਜ ਜੀ ਕਹਿੰਦੇ ਮੀਂਹ ਵਰਸਦਾ, ਮੀਂਹ ਤੋਂ ਅੰਨ ਪੈਦਾ ਹੁੰਦਾ, ਅੰਨ ਖਾਂਦੇ ਹੋ ਤੁਸੀਂ, ਮੀਂਹ ਤੋਂ ਕਮਾਦ ਪੈਦਾ ਹੁੰਦਾ, ਗੰਨਾ, ਕਿੰਨੀਆਂ ਮਿੱਠੀਆਂ ਚੀਜ਼ਾਂ ਗੰਨੇ ਤੋਂ ਬਣਦੀਆਂ ਉਹ ਖਾਂਦੇ ਹੋ, ਗੁੜ ਤੁਸੀਂ ਖਾਂਦੇ ਹੋ, ਗੁੜ ਤੋਂ ਬਣੀਆਂ ਮਠਿਆਈਆਂ ਭਖਦੇ ਹੋ, ਪਾਣੀ ਕਰਕੇ ਆ ਨਾ। ਫਿਰ ਉਸੇ ਪਾਣੀ ਤੋਂ ਕਪਾਹ ਪੈਦਾ ਹੁੰਦੀ ਤੇ ਉਹ ਕਪਾਹ ਤੋਂ ਕੱਪੜਾ ਬਣਦਾ ਜਿਹੜਾ ਸਾਰਿਆਂ ਦੇ ਨੰਗੇਜ ਨੂੰ ਕੱਜਦਾ ਤੇ ਸਭ ਦਾ ਪੜਦਾ ਬਣਦਾ, ਸਭ ਨੂੰ ਪੜਦਾ ਬਣ ਕੇ ਕੱਜ ਲੈਂਦਾ। ਕਹਿੰਦੇ ਫਿਰ ਇਹੋ ਜਿਹੇ ਪਾਣੀ ਨੂੰ ਤੁਸੀਂ ਕਿਉਂ ਮਾੜਾ ਕਹਿੰਦੇ ਹੋ ਜਿਹੜਾ ਸਾਰਿਆਂ ਦੇ ਪੜਦੇ ਕੱਜਦਾ ਹੈ? ਪੜਦਾ ਕੱਜਣ ਵਾਲਾ ਮਾੜਾ ਨਹੀਂ ਹੋ ਸਕਦਾ, ਉਹਨੂੰ ਤੁਸੀਂ ਕਿਵੇਂ ਮਾੜਾ ਕਹਿੰਦੇ ਹੋ ਭਾਈ ਜਿਹੜਾ ਪੜਦਾ ਕੱਜੇ? ਅੱਜ ਦੇ ਸਮਾਜ ਦੇ ਵਿੱਚ ਪੜਦਾ ਕੱਜਣ ਵਾਲੇ ਘੱਟ ਨੇ, ਪੜਦੇ ਉਘੇੜਨ ਵਾਲੇ ਬੜੇ ਨੇ। ਪਰ ਵਡਿਆਈ ਉਹਨਾਂ ਦੀ ਆ ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਕਿਸੇ ਦਾ ਪੜਦਾ ਕੱਜ ਕੇ ਉਹਨੂੰ ਸੁਚੇਤ ਕਰ ਦੇਵੇ ਕਿ ਭਾਈ ਪਾਰ ਬ੍ਰਹਮ ਪਰਮੇਸ਼ਰ ਦੇ ਮਾਰਗ ਤੇ ਸਿੱਧਾ ਤੇ ਸਰਲ ਹੋ ਕੇ ਤੁਰ, ਕਿਸੇ ਦਾ ਮਖੌਲ ਨਾ ਉਡਾਵੇ, ਗੁਰੂ ਕੇ ਸਿੱਖ ਦੀ ਇਹ ਬਾਣ ਨਹੀਂ ਹੈ। ਪਾਤਸ਼ਾਹ ਕਹਿੰਦੇ ਫਿਰ ਉਸ ਪਾਣੀ ਕਰਕੇ ਕਪਾਹ ਸਭ ਸਹਿ ਪੜਦਾ ਹੋਵੇ, ਉਹ ਕਪਾਹ ਸਾਰਿਆਂ ਦਾ ਪੜਦਾ ਬਣਦੀ ਹੈ।
ਉਠ ਕਾਹੁ ਚਰਹ ਨਿਤ ਸੁਰ ਹੇ।
ਮਹਾਰਾਜ ਕਹਿੰਦੇ ਮੀਂਹ ਪੈਂਦਾ ਤੇ ਜ਼ਮੀਨ ਚੋਂ ਘਾਹ ਬੂਟੇ ਪੈਦਾ ਹੁੰਦੇ ਆ, ਉਹ ਜਿਹੜਾ ਘਾਹ ਪੈਦਾ ਹੁੰਦਾ ਉਹਨਾਂ ਘਾਹਾਂ ਨੂੰ ਚੁਗਣ ਵਾਸਤੇ, ਫਿਰ ਸੁਰਹੀ ਦਾ ਮਤਲਬ ਹੁੰਦਾ ਗਾਵਾਂ ਮਈਆਂ, ਉਹ ਘਾਹ ਚੁਗਦੀਆਂ ਨੇ, ਘਾਹ ਪੱਠਾ ਖਾਂਦੀਆਂ ਨੇ ਜਿਹੜਾ ਪਾਣੀ ਤੋਂ ਪੈਦਾ ਹੁੰਦਾ।
ਸਾਧਨ ਦਹੀਂ ਵਿਲੋਵੈ,
ਜਦੋਂ ਉਹਦਾ ਦੁੱਧ ਬਣਦਾ, ਹੁਣ ਉਹ ਘਾਹ ਖਾਣ ਤੇ ਤਾਂ ਦੁੱਧ ਦਿੰਦੀਆਂ ਨੇ ਨਾ ਗਾਵਾਂ, ਪਾਣੀ ਕਰਕੇ ਹੋਇਆ ਸਭ ਕੁਝ। ਕਹਿੰਦੇ ਫਿਰ ਉਹ ਦੁੱਧ ਦਹੀਂ ਕਰਕੇ ਜਮਾਇਆ ਸਾਧਨ, ਜੀਵ ਰੂਪੀ ਇਸਤਰੀਆਂ ਸ੍ਰੇਸ਼ਟ ਇਸਤਰੀਆਂ ਨੇ। ਕਹਿੰਦੇ ਫਿਰ ਉਸ ਦਹੀਂ ਨੂੰ ਰਿੜਕਿਆ ਤੇ ਰਿੜਕ ਕੇ ਉਹਦੇ ਚ ਘਿਓ ਕੱਢਿਆ, ਜਿਹੜਾ ਘਿਓ ਕੱਢਿਆ ਗਿਆ
ਤਿਤ ਕੇ ਹੋਮ ਜਗ ਸਭ ਪੂਜਾ,
ਉਹ ਘਿਓ ਬ੍ਰਾਹਮਣ ਦੇ ਹੱਥ ਵਿੱਚ ਆਇਆ, ਉਹਨੇ ਹਵਨ ਕੀਤਾ। ਬ੍ਰਾਹਮਣ ਨੂੰ ਜਦੋਂ ਘਿਓ ਮਿਲਿਆ, ਉਹਨੇ ਉਸੇ ਘਿਓ ਦੇ ਭਰ ਭਰ ਕੇ ਜਿਹੜੇ ਚਮਚੇ ਸਨ ਹਵਨ ਕੁੰਡ ਚ ਪਾ ਕੇ ਜੱਗ ਕੀਤਾ, ਉਸ ਘਿਓ ਨਾਲ ਪੂਜਾ ਕੀਤੀ, ਕਿਸੇ ਨੇ ਦੀਵਾ ਬਾਲ ਕੇ ਆਰਤੀ ਕੀਤੀ। ਉਹ ਘਿਓ ਗੁਰੂ ਘਰ ਦੇ ਵਜ਼ੀਰ ਦੇ ਹੱਥ ਵਿੱਚ ਆਇਆ, ਗ੍ਰੰਥੀ ਸਿੰਘ ਦੇ ਹੱਥ ਵਿੱਚ ਆਇਆ, ਤਾਂ ਉਹਨੇ ਉਸੇ ਘਿਓ ਨੂੰ ਤੱਤਾ ਕਰਕੇ ਗੁਰੂ ਸਾਹਿਬ ਜੀ ਦੇ ਵਾਸਤੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ। ਇਹ ਸਭ ਪਾਣੀ ਕਰਕੇ ਆ ਨਾ, ਕੜਾਹ ਪ੍ਰਸ਼ਾਦ ਦੀ ਉਹ ਦੇਗ ਬਣਾ ਕੇ ਗੁਰੂ ਸਾਹਿਬ ਦੇ ਚਰਨਾਂ ਚ ਭੇਟ ਕੀਤੀ। ਜਲ ਕਰਕੇ ਹੋ ਰਹੀ ਹੈ ਸਾਰੀ ਪੂਜਾ, ਬ੍ਰਾਹਮਣ ਦੇ ਹੱਥ ਵਿੱਚ ਆਈ, ਉਹਨੇ ਹਵਨ ਕੀਤਾ, ਯੱਗ ਕੀਤਾ, ਪੂਜਾ ਕੀਤੀ, ਉਹ ਕਿੰਨੇ ਕੰਮਾਂ ਵਿੱਚ ਉਹ ਘਿਓ ਆਇਆ ਤੇ ਹਾਂਜੀ
ਕਾਰਜ ਸੋ ਹੈ।
ਕਹਿੰਦੇ ਉਹ ਘਿਓ ਜਦੋਂ ਪਾਇਆ ਜਾਂਦਾ ਰਸੋਈ ਦੇ ਵਿੱਚ, ਲੰਗਰ ਭੋਜਨ ਦੇ ਵਿੱਚ, ਤੇ ਫਿਰ ਹੋਆ ਪਾਕ ਪਵਿੱਤ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਵਿੱਤਰ ਹੋ ਜਾਂਦੀ ਹੈ ਰਸੋਈ ਜਦੋਂ ਪੰਜਵਾਂ ਪੈਦਾ ਵਿੱਚ। ਪੰਜਵਾਂ ਖਾਲਸੀ ਬੋਲੇ ਵਿੱਚ ਦੇਸੀ ਘਿਓ ਨੂੰ ਪੰਜਵਾਂ ਕਹਿੰਦੇ ਹੈ, ਕਿਉਂਕਿ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਵਿੱਚ ਇਹਨੂੰ ਪੰਜਵਾਂ ਲਿਖਿਆ। ਇਸ ਕਰਕੇ ਖਾਲਸੀ ਬੋਲਿਆਂ ਦੇ ਵਿੱਚ ਦੇਸੀ ਘਿਓ ਨੂੰ ਪੰਜਵਾਂ ਕਹਿ ਦਿੰਦੇ ਹੈ, ਤੇ ਤੇਲ ਨੂੰ ਚਾਹੇ ਉਹ ਸਰੋਂ ਦਾ ਹੋਵੇ, ਚਾਹੇ ਉਹ ਮਿੱਟੀ ਦਾ ਹੋਵੇ, ਚਾਹੇ ਉਹ ਡੀਜ਼ਲ ਹੋਵੇ ਤੇ ਚਾਹੇ ਪੈਟਰੋਲ ਹੋਵੇ, ਜਿਹੜਾ ਤੇਲ ਹੈ ਤੇਲ ਨੂੰ ਖਾਲਸੀ ਬੋਲੇ ਚ ਕਹਿੰਦੇ ਆ ਛੇਵਾਂ, ਵੀ ਛੇਵਾਂ, ਕਿਉਂਕਿ ਉਹ ਛੇਵਾਂ ਗਿਣਿਆ ਜਾਏਗਾ ਨਾ, ਫਿਰ ਪੰਜਵੇਂ ਤਾਈ ਤਾਂ ਦੇਸੀ ਘਿਓ ਹੈ। ਤੋ ਇਹ ਖਾਲਸੀ ਬੋਲੇ ਨੇ। ਮਹਾਰਾਜ ਜੀ ਕਹਿੰਦੇ ਫਿਰ ਕਿੰਨੇ ਕੰਮ ਜਿਹੜੇ ਨੇ ਇਸ ਘਿਓ ਦੇ ਨਾਲ ਸ਼ੁੱਧ ਹੁੰਦੇ ਆ, ਰਸੋਈਆਂ ਜਿਹੜੀਆਂ ਨੇ ਉਹਦੇ ਕਾਰਜ ਸੋਭਦੇ ਹਨ।
ਗੁਰੂ ਸਮੁੰਦ ਨਦੀ ਸਭ ਸਿੱਖੇ,
ਮਹਾਰਾਜ ਜੀ ਕਹਿੰਦੇ ਗੁਰੂ ਸਮੁੰਦਰ ਹੈ ਔਰ ਗੁਰੂ ਦੀ ਸਿੱਖਿਆ ਲੈਣ ਵਾਲੇ ਜਿਹੜੇ ਸਿੱਖ ਨੇ ਉਹ ਨਦੀਆਂ ਹਨ।
ਨਾਤੈ ਜਿਤ ਵਡਿਆਈ,
ਉਹ ਸਿੱਖ ਜਦੋਂ ਗੁਰੂ ਰੂਪੀ ਸਮੁੰਦਰ ਚ ਆ ਕੇ ਮਿਲਦੇ ਹੈ, ਇਸ਼ਨਾਨ ਕਰਦੇ ਆ ਗੁਰੂ ਕੀ ਸਿੱਖਿਆ ਵਿੱਚ, ਤਾਂ ਉਹਨਾਂ ਦੀ ਵਡਿਆਈ ਸੰਸਾਰ ਚ ਉਜਾਗਰ ਹੁੰਦੀ ਹੈ।
ਨਾਨਕ ਜੇ ਸਿਰ ਖੁੱਥੇ ਨਾਵਨ,
ਨਾਹੀ
ਨਾਹੀ ਤਾਂ ਸਤ ਚੱਟੇ ਸਿਰ ਛਾਏ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜੇ ਸਿਰ ਖੁੱਥੇ ਨਹੀਂ ਨਹਾਉਂਦੇ, ਭਾਵ ਜਿਹੜੇ ਸਿਰ ਗੁੰਮ ਇਸ਼ਨਾਨ ਪਾਣੀ ਤੋਂ ਗੁਰੇਜ ਕਰਦੇ ਆ, ਮਹਾਰਾਜ ਜੀ ਕਹਿੰਦੇ ਜਿਹੜੇ ਨਹੀਂ ਨਹਾਉਂਦੇ ਸਿਰੇ ਵੜਿਆ ਤੇਰੇ ਵਰਗੇ, ਸਗੋਂ 100 ਮੁੱਠਾਂ ਮਿੱਟੀ ਦੀਆਂ ਭਰ ਕੇ ਤੇਰੇ ਵਰਗੇ ਦੇ ਸਿਰ ਚ ਹੋਰ ਪਾ ਦੇਣੀਆਂ ਚਾਹੀਦੀਆਂ ਨੇ, ਵੀ ਰਹੋ ਗੰਦੇ ਦੇ ਗੰਦੇ ਮੈਲੇ ਬਣ ਕੇ ਤੁਸੀਂ। ਸੱਤ ਦਾ ਮਤਲਬ ਹੁੰਦਾ 100, ਚੱਟੇ ਦਾ ਮਤਲਬ ਹੁੰਦਾ ਵੀ ਮੁੱਠਾਂ ਭਰ ਕੇ, 7 ਮੁੱਠੀਆਂ ਭਰ ਕੇ ਹੋਰ, ਜਾਂ 7 ਕਹਿ ਲਓ ਜਾਂ 100 ਕਹਿ ਲਓ, ਸੰਸਕ੍ਰਿਤ ਵਿੱਚ 7 ਛੱਤ ਨਾਮ 100 ਦਾ ਵੀ ਹੁੰਦਾ। ਮਹਾਰਾਜ ਜੀ ਕਹਿੰਦਾ 100 ਮੁੱਠਾਂ ਭਰ ਕੇ ਤੇਰੇ ਵਰਗਿਆਂ ਦੇ ਸਿਰ ਚ ਹੋਰ ਪਾ ਦੇਣੀਆਂ ਚਾਹੀਦੀਆਂ ਨੇ, ਜੇ ਨਹੀਂ ਨਹਾਉਂਦੇ ਤੁਸੀਂ ਇਸ਼ਨਾਨ ਪਾਣੀ ਤੁਹਾਨੂੰ ਨਹੀਂ ਚੰਗਾ ਲੱਗਦਾ ਤੇ ਰਹੋ ਮੈਲੇ ਕੁਚੈਲੇ ਬਣ ਕੇ ਤੁਸੀਂ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਨੇ ਸਰੇਵੜਿਆਂ ਦੀ ਇਸ ਮਲਨ ਬਿਰਤੀ ਦਾ ਖੰਡਨ ਕੀਤਾ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ 24 ਅਵਤਾਰਾਂ ਦੀ ਕਥਾ ਚ ਇਹਨਾਂ ਦੀ ਕਥਾ ਲਿਖੀ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ। ਮਹਾਰਾਜ ਕਹਿੰਦੇ ਸਰੇਵੜੇ ਕਿਉਂ ਪੈਦਾ ਕੀਤੇ ਪਰਮੇਸ਼ਰ ਨੇ, ਕਲਗੀਧਰ ਜੀ ਲਿਖਦੇ ਕਿਉਂ ਪੈਦਾ ਕੀਤੇ, ਕਿਉਂਕਿ ਲੋਕਾਂ ਨੂੰ ਨਾਸਤਕ ਗੰਦੇ ਮਲੀਨ ਬਣਾਉਣਾ ਸੀ ਕਿ ਕਿਤੇ ਜਪ ਤਪ ਨਾ ਕਰਨ, ਇਹ ਕਿਉਂਕਿ ਸ਼ੁੱਧ ਸਰੀਰ ਕਰਕੇ ਭਜਨ ਕਰਨਗੇ ਤੇ ਜ਼ਿਆਦਾ ਫੁਰੇਗਾ, ਇਹਨਾਂ ਨੂੰ ਮੈਲੇ ਕੁਚੈਲੇ ਬਣਾ ਕੇ ਰੱਖਣਾ, ਰੱਬ ਦੀ ਹੋਂਦ ਤੋਂ ਮੁਨਕਰ ਬਣਾ ਕੇ ਰੱਖਣਾ, ਤਾਂ ਜੋ ਨਾਸਤਕਤਾ ਦਾ ਜਿਹੜਾ ਫੈਲਾਓ ਹੈ ਉਹ ਫੈਲੇ ਸੰਸਾਰ ਵਿੱਚ। ਤੋ ਇਸ ਕਰਕੇ ਪੈਦਾ ਹੋਏ ਸਨ ਸਰੇਬੜੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਨੇ ਸਰੇਬੜਿਆਂ ਦੀ ਇਸ ਗੰਦੀ ਤੇ ਮਲੀਨ ਬਿਰਤੀ ਦਾ ਖੰਡਨ ਕੀਤਾ ਹੈ, ਜਿਵੇਂ ਉਹ ਬਿਰਤੀ ਬਣਾ ਕੇ ਰੱਖਦੇ ਹਨ। ਜਿੱਥੇ ਜਿੱਥੇ ਪਾਤਸ਼ਾਹ ਜੀ ਨੇ ਕੁਰੀਤੀਆਂ ਵੇਖੀਆਂ ਨੇ, ਪਖੰਡ ਵੇਖਿਆ, ਉਸ ਪਖੰਡ ਦਾ ਖੰਡਨ ਗੁਰੂ ਬਾਬਾ ਜੀ ਨੇ ਕੀਤਾ ਹੈ। ਉਹ ਸਰੇਬੜੇ ਨਾਲ ਪਾਤਸ਼ਾਹ ਦੀ ਜਿਵੇਂ ਵਾਰਤਾ ਹੋ ਰਹੀ ਹੈ, ਗੁਰੂ ਚਰਨਾਂ ਦੀ ਸ਼ਰਨ ਵਿੱਚ ਉਹ ਢਹਿ ਰਿਹਾ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।